ਨਾਗਾਨਾਯ ਸੁਰਤੀ ਅੱਗ ਵਿਭੂਸ਼ਿਤਾਯਾ ਗੌਰੀ ਸੁਤੋ ਗੁਣ ਨੋ ਨਮੋ ਨਮਸਤੇ। ਇਹ 25ਵਾਂ ਸ਼ਲੋਕ ਚੱਲੇਗਾ ਨਾ?
ਹਾਂਜੀ 25ਵਾਂ। ਨਾ ਜੀ 25ਵੀਂ ਤੋਂ ਉੱਪਰ ਰਹਿੰਦਾ ਥੋੜੇ, ਜਿੱਥੇ ਚਾਰ ਪੰਜ ਲੈਣਾ ਰਹਿ ਗਈਆਂ ਨੇ
ਵਿਆਖਿਆ ਦੀਆਂ।
ਅੱਛਾ ਅੱਛਾ, ਜਿੱਥੇ ਹੈਗਾ ਈਸ਼ਾ।
ਅੱਛਾ, ਈਸ਼ਾ ਸ਼ੁੱਧ ਸੱਤਵ ਪ੍ਰਧਾਨ ਮਾਇਆ, ਇਹੀ ਨਾ?
ਹਾਂਜੀ
ਈਸ਼ਾ ਮਨੇ, ਈਸ਼ਾ ਮਨੇ ਈਸ਼ਵਰ, ਸ਼ੁੱਧ ਸਤਗੁਣ ਸੱਤਵ ਪ੍ਰਧਾਨ ਮਾਇਆ, ਉਪਾਧੀ ਮੇ ਅਹਮ ਅਭਿਮਾਨ ਕਰਨੇ ਵਾਲਾ ਪਰਮੇਸ਼ਵਰ ਹਿਰਣ ਗਰਭ, ਤਾਂ ਸਮਸ਼ਟੀ ਸੂਕਸ਼ਮ ਸਰੀਰ ਮੇ ਅਹਮ ਅਭਿਮਾਨ ਕੇ ਕਾਰਨ ਹਿਰਣ ਗਰਭ ਨਾਮ ਕੋ ਪ੍ਰਾਪਤ ਹੋਤਾ ਹੈ। ਦੇਖ ਲਓ, ਜਿਹਦੇ ਨਾਲ ਉਹ ਜੁੜ ਜਾਏਗਾ ਉਹ ਹੀ ਬਣ ਜਾਏਗਾ। ਉਹ ਸੂਕਸ਼ਮ ਸਰੀਰ ਨਾਲ ਜੁੜ ਗਿਆ ਤੇ ਕੀ ਬਣ ਗਿਆ? ਸਮਸ਼ਟੀ ਦੇ ਨਾਲ ਜੁੜ ਗਿਆ ਤੇ ਸੂਤਰ ਆਤਮਾ ਬਣ ਗਿਆ। ਔਰ ਉਹ ਹੀ ਜਿਹੜਾ ਚੇਤਨ ਹੈ ਉਹ ਮਲੀਨ ਸਤੋ ਗੁਣ ਚ ਜਦੋਂ ਪ੍ਰਤੀਬਿੰਬ ਪੜਾ ਤੇ ਉਹ ਵਿਅਸ਼ਟੀ ਦੇ ਨਾਲ ਜੁੜ ਗਿਆ ਤੇ ਕੀ ਬਣਿਆ? ਜੈਸੇ ਹੁਣ ਆ ਸਾਰੇ ਬੈਠੇ ਆ ਸਮਸ਼ਟੀ ਪੁਰਸ਼, ਬਈ ਜੰਗਲਾਂ ਨੂੰ ਜੰਗਲ ਦੀ ਅਰਦਾਸ ਦਿੰਦੇ ਆ। ਇੱਕ ਬ੍ਰਿਸ਼ ਨੂੰ ਕੀ ਕਹਾਂਗੇ? ਵਿਅਸ਼ਟੀ। ਉਹ ਪੂਰੇ ਜੰਗਲ ਨੂੰ ਕਹਾਂਗੇ ਸਮਸ਼ਟੀ ਬ੍ਰਿਸ਼, ਵਿਅਸ਼ਟੀ ਵਿਅਸ਼ਟੀ ਬ੍ਰਿਸ਼, ਸਮਸ਼ਟੀ ਬ੍ਰਿਸ਼। ਐਸੇ ਇੱਕ ਇੱਕ ਨੂੰ ਜੀਵ ਨੂੰ ਕਹਾਂਗੇ ਵਿਅਸ਼ਟੀ ਵਿਅਸ਼ਟੀ ਜੀਵ, ਸਭ ਜੀਵ ਮਿਲਾ ਕੇ ਉਹਨੂੰ ਕਹਿੰਦੇ ਸਮਸ਼ਟੀ। ਸਾਰੇ ਜੀਵ ਮਿਲਾ ਕਰਕੇ ਸੂਕਸ਼ਮ ਸਰੀਰ, ਜਿਤਨੇ ਜੀਵਾਂ ਦੇ ਸੂਕਸ਼ਮ ਸਰੀਰ ਹੈ ਉਹਨਾਂ ਨੂੰ ਮਿਲਾ ਦੇਵਾਂਗੇ ਤੇ ਉਹ ਹੋ ਜਾਏਗਾ ਸਮਸ਼ਟੀ ਸੂਕਸ਼ਮ ਸਰੀਰ। ਉਹ ਬਣੇਗਾ ਬ੍ਰਹਮਾ ਜੀ ਦਾ ਸਰੀਰ, ਹਿਰਨਗਰ ਬ੍ਰਹਮਾ ਜੀ, ਸੂਤਰਾਤਮਾ ਵੀ ਇਹਨੂੰ ਕਹਿੰਦੇ ਆ। ਤੇ ਹੁਣ ਤੁਸੀਂ ਜੇ ਦੇਖਿਆ ਜਾਵੇ ਤੇ ਹੁਣ ਤੁਸੀਂ ਕਿੱਥੇ ਜੇ ਬ੍ਰਹਮਾ ਜੀ ਤੋਂ ਅਲੱਗ ਜੇ? ਆਪਣਾ ਪੜ੍ਹਨਾ, ਪੜ੍ਹਨ ਦਾ ਮਤਲਬ ਕੀ ਆ? ਪੜ੍ਹਨ ਦਾ ਮਤਲਬ ਇਹ ਆ ਵੀ ਆਪਾਂ ਕੀ ਕਰ ਰਹੇ ਹਾਂ, ਕਿੱਥੇ ਬੈਠੇ ਹਾਂ, ਕਿਹਨੂੰ ਯਾਦ ਕਰ ਰਹੇ ਹਾਂ, ਕਿਹਦੇ ਵਿੱਚ ਹਾਂ, ਕਿਹਦੇ ਬਾਹਰ ਹਾਂ, ਇਹੀ ਤਾਂ ਸਮਝਣਾ। ਹੁਣ ਜਿਹੜੇ ਇੱਕ ਪੁਰਸ਼ ਹੈ, ਕੋਈ ਪੁਰਸ਼ ਲੈ ਲਓ, ਉਹਦਾ ਖੂਨ 'ਚ ਸੈੱਲ ਹੈ? ਜਿਹੜਾ ਮਰਜ਼ੀ ਪੁਰਸ਼ ਹੈ ਉਹਦੇ ਖੂਨ ਵਿੱਚ ਸੈੱਲ ਹੁੰਦੇ ਆ ਨਾ, ਛੋਟੇ ਛੋਟੇ ਲੱਖਾਂ ਦੇ ਤਾਦਾਦ 'ਚ। ਤੇ ਜੇ ਉਹ ਸੈੱਲ ਇੱਕ ਕਹੇ ਵੀ ਮੈਂ ਇਹਦੇ ਨਾਲ ਮੈਂ ਇਹਨੂੰ ਕੀ ਸਮਝਦਾ, ਮੈਂ ਤਾਂ ਇਹਦੇ ਨਾਲ ਵਿਛੜਿਆ ਫਿਰਨ ਡਿਆ, ਮੈਂ ਤਾਂ ਇਹਦੇ ਨਾਲ ਅਲੱਗ ਹਾਂ, ਤੂੰ ਅਲੱਗ ਹੋ ਸਕਦਾ? ਉਹ ਸਾਰੇ ਸੈੱਲ ਮਿਲ ਕਰਕੇ ਤਵੀ ਖੂਨ ਬਣੇਗਾ ਉਹ ਪੁਰਸ਼ ਦਾ। ਇਹੀ ਹਾਲ ਹੈ ਬ੍ਰਹਮਾ ਜੀ ਦਾ, ਸਮਸ਼ਟੀ ਸੂਕਸ਼ਮ ਸਰੀਰ ਮਿਲ ਕਰਕੇ ਤੇ ਉਹਨਾਂ ਦਾ ਸਰੀਰ ਬਣਿਆ। ਤੇ ਕਿਆ ਅਸੀਂ ਬ੍ਰਹਮਾ ਜੀ ਤੋਂ ਬਾਹਰ ਹਾਂ? ਕੋਈ ਆਪਣੇ ਆਪ ਨੂੰ ਦੱਸੇ ਵੀ ਮੈਂ ਬਾਹਰ ਹਾਂ? ਆਪਾਂ ਕਿਹਨੇ ਵਿਛੜ ਗਏ ਉੱਥੋਂ? ਆਪਾਂ ਜਦੋਂ ਕਹਿੰਦੇ ਹਾਂ ਨਾ ਪਰਮਾਤਮਾ ਤੇਰੇ ਅੰਗ ਸੰਗ ਹੈ ਜੀਵ, ਇਹੀ ਹਾਲ ਉਹਦਾ, ਤਾਂ ਕਹਿੰਦੇ ਅੰਗ ਸੰਗ। ਕਿਉਂ? ਕਿਉਂਕਿ ਆਪਾਂ ਪਰਮਾਤਮਾ ਦੇ ਵਿੱਚ ਹੀ ਬੈਠੇ ਹਾਂ ਬਈ, ਬ੍ਰਹਮਾ ਜੀ ਦੇ ਸਰੀਰ 'ਚ। ਤੇ ਜੇ ਆਪਾਂ, ਇਹ ਤਾਂ ਹੋ ਗਿਆ ਸੂਕਸ਼ਮ ਸਰੀਰ, ਜੇ ਆਪਾਂ ਸਥੂਲ ਸਰੀਰ ਲਈਏ ਇਹ ਵਾਲਾ ਸਰੀਰ, ਤੇ ਇਹ ਹੋ ਗਿਆ ਵਿਰਾਟ ਭਗਵਾਨ ਦਾ ਸਰੀਰ, ਜਿਹੜਾ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਰਜਨ ਨੂੰ ਦਿਖਾਇਆ ਸੀ। ਤੇ ਅਰਜਨ ਨੂੰ ਜਿਹੜਾ ਸਰੀਰ ਦਿਖਾਇਆ ਸੀ ਉਹਦੇ 'ਚ ਕੋਈ ਦੇਵੀ ਦੇਵਤਾ, ਜਕਸ਼, ਕਿੰਨਰ, ਰਾਕਸ਼ਸ, ਸਰਪ ਕੋਈ ਬਾਹਰ ਸੀ? ਸਾਰੇ ਉਹਦੇ ਵਿੱਚ ਸੀ, ਸਭ ਕੁਛ ਉਹਦੇ ਸਰੀਰ ਦੇ ਵਿੱਚ ਸੀ। ਤੇ ਆਪਾਂ ਕਿੱਥੇ ਸੀ? ਜਦੋਂ ਬ੍ਰਹਿਮੰਡ ਆਪਣਾ ਮੂੰਹ ਖੋਲਿਆ ਭਗਵਾਨ ਨੇ ਤੇ ਉਹਦੇ ਮੁੱਖ ਵਿੱਚ ਪੂਰਾ ਬ੍ਰਹਿਮੰਡ ਸੀ, ਤੇ ਬ੍ਰਹਿਮੰਡ 'ਚ ਆਪਾਂ ਬਾਹਰ? ਆਪਾਂ ਉਸੇ ਬ੍ਰਹਿਮੰਡ 'ਚ ਰਹਿ ਰਹੇ। ਜਦੋਂ ਪੂਰਾ ਬ੍ਰਹਿਮੰਡ ਉਹਦੇ ਮੁੱਖ 'ਚ ਆ, ਉਹਦੇ ਅੰਦਰ ਆ। ਦਾਮੋਦਰ ਉਹਨੂੰ ਕਿਉਂ ਕਹਿੰਦੇ ਆ? ਦਾਮ ਮੈਨ ਹੁੰਦੀ ਮਾਇਆ, ਉਧਰ ਮੈਨੇ ਪੇਟ, ਜਿਹਦੇ ਪੇਟ ਵਿੱਚ ਮਾਇਆ ਹੈ, ਮਤਲਬ ਜਿਹਦੇ ਮਾਇਆ ਅਧੀਨ ਹੈ। ਤੇ ਆਪਾਂ ਫਿਰ ਕਿਹਦੇ ਅਧੀਨ ਹੋਵੇ? ਆਪਾਂ ਮਾਇਆ ਦੇ ਵੀ ਅਧੀਨ ਹੈ ਤਾਂ ਸਾਨੂੰ ਪਤਾ ਨਹੀਂ ਲੱਗ ਰਿਹਾ, ਕਿਉਂਕਿ ਜਿਹੜੀ ਮਾਇਆ, ਜਿਹੜੀ ਸਾਡੀ ਉਪਾਧੀ ਹੈ ਨਾ, ਉਹ ਮਲੀਨ ਸਤੋ ਗੁਣੀ ਹੈ। ਤੇ ਜਦੋਂ ਆਪਾਂ ਸਾਡੀ ਜਿਹੜੀ ਉਪਾਧੀ ਹੈ ਉਹ ਸ਼ੁੱਧ ਹੋ ਜਾਏਗੀ ਤੇ ਸਾਨੂੰ ਸਮਝ ਲੱਗਦੀ। ਹੁਣ ਸੋਚ ਲਓ ਵੀ ਆਪਾਂ ਕਿੱਥੇ ਬੈਠੇ ਹਾਂ। ਜੇ ਦੂਸਰੀ ਪ੍ਰਕਾਰ ਤੇ ਸੋਚੋ ਦੇ ਕਿ ਪ੍ਰਿਥਵੀ ਕਿੱਥੇ ਘੁੰਮ ਰਹੀ ਹੈ? ਪ੍ਰਿਥਵੀ ਆਕਾਸ਼ 'ਚ ਘੁੰਮ ਰਹੀ ਬਈ। ਜੈਸੇ ਆਪਾਂ ਦੇਖਦੇ ਹਾਂ ਨਾ, ਕੀ ਦੇਖਦੇ ਹਾਂ? ਚੰਦਰਮਾ। ਜਦੋਂ ਆਪਾਂ ਚੰਦਰਮਾ ਦੇਖਦੇ ਹਾਂ ਤੇ ਚੰਦਰਮਾ ਤੇ ਜਾਓਗੇ ਤੇ ਏਦਾਂ ਪ੍ਰਿਥਵੀ ਦਿਖਾਈ ਦੇਗੀ। ਜਦੋਂ ਆਪਾਂ ਚੰਦਰਮਾ ਤੇ ਜਾਂਦੇ ਹਾਂ ਏਦਾਂ ਪ੍ਰਿਥਵੀ ਦਿਖਾਈ ਦਿੰਦੀ ਹੈ, ਆਕਾਸ਼ ਵਿੱਚ ਘੁੰਮ ਰਹੀ। ਤੇ ਆਪਾਂ ਕਿੱਥੇ ਬੈਠੇ ਹੋਏ ਫਿਰ? ਸਾਡਾ ਕੋਈ ਆਧਾਰ ਹੈ? ਦੇਖ ਲਓ ਹੁਣ ਸਾਡਾ ਕੀ ਆਧਾਰ ਹੈ? ਕੋਈ ਆਧਾਰ ਨਹੀਂ ਸਾਡਾ। ਅੱਗੇ ਆ ਜਾ ਥੋੜ੍ਹਾ, ਅੱਗੇ ਪਿਛਲੇ ਥੋੜ੍ਹਾ, ਇੱਧਰ ਆ ਜਾ। ਹਾਂ, ਪਿਛਲੇ ਬੰਦੇ ਨੂੰ ਤੰਗ ਰੱਖ ਲਓ। ਠੀਕ ਹੈ ਜੀ। ਈਸ਼ਮੈ ਸੁਧ ਸਤਵ ਪ੍ਰਧਾਨ ਮਾਇਆ ਉਪਾਧੀ ਮੈਂ ਅਹਮ ਅਭਿਮਾਨ ਕਰਨੇ ਵਾਲਾ ਪਰਮੇਸ਼ਵਰ ਹਿਰਣਗਰਭ ਤਾਮ ਸਮਸ਼ਟੀ ਸੂਕਸ਼ਮ ਸਰੀਰ ਮੈਂ ਅਹਮ ਅਭਿਮਾਨ ਕੇ ਕਾਰਨ ਹਿਰਣਗਰਭ ਨਾਮ ਕੋ ਪ੍ਰਾਪਤ ਹੋਤਾ ਹੈ। ਤਯੋਹ ਤੇਜਸ ਔਰ ਹਿਰਣਗਰਭ ਦੋਨੋ ਕਾ ਲਿੰਗ ਸਰੀਰ ਮੈਂ ਅਭਿਮਾਨ ਸਮਾਨ ਹੋਣੇ ਪਰ ਵੀ ਵਿਅਸ਼ਟੀ ਸਮਸ਼ਟੀ ਵਿਅਸ਼ਟੀ ਭਾਵ ਔਰ ਸਮਸ਼ਟੀ ਭਾਵ ਹੈ, ਇਸ ਕਾਰਨ ਸੇ ਤੇਜਸ ਔਰ ਹਿਰਣਗਰਭ ਮੈਂ ਭੇਦ ਹੈ। ਤੇਜਸ ਔਰ ਹਿਰਣਗਰਭ ਕਿਹੜੇ ਹੋ ਗਏ? ਤੇਜਸ ਨਾਮਾ ਜੀਵ ਹੋ ਗਿਆ ਔਰ ਹਿਰਣਗਰਭ ਹੋ ਗਿਆ ਸਮਸ਼ਟੀ ਸੂਕਸ਼ਮ ਸਰੀਰ ਕਾ ਅਭਿਮਾਨੀ, ਔਰ ਵਿਅਸ਼ਟੀ ਸੂਕਸ਼ਮ ਸਰੀਰ ਕਾ ਅਭਿਮਾਨੀ ਹੋ ਗਿਆ ਤੇਜਸ ਨਾਮਾ ਜੀਵ, ਜਿਹੜਾ ਸੁਪਨ ਦੇਖਦਾ। ਜਿਹੜੇ ਸਰੀਰ ਨਾਲ ਅਸੀਂ ਸੁਪਨ ਦੇਖਦੇ ਹਾਂ ਨਾ, ਉਹਨੂੰ ਕੀ ਕਹਿੰਦੇ ਆ? ਤੇਜਸ ਨਾਮਾ ਜੀਵ, ਕਿਉਂਕਿ ਇਹ ਸਰੀਰ ਦੇ ਪਿਆ ਮੰਜੇ ਤੇ, ਤੇ ਆਪਾਂ ਦੌੜ ਵੀ ਰਹੇ ਹਾਂ, ਭੱਜ ਵੀ ਰਹੇ ਹਾਂ, ਕੰਮ ਵੀ ਕਰ ਰਹੇ ਹਾਂ, ਕਿਸੇ ਨਾਲ ਗੱਲਾਂ ਵੀ ਕਰ ਰਹੇ ਹਾਂ। ਉਦੋਂ ਸਾਰੀਆਂ ਇੰਦਰੀਆਂ, ਸਾਰਾ ਸਰੀਰ ਨਇਆ ਉਤਪੰਨ ਹੁੰਦਾ, ਸਾਰਾ ਵਿਸ਼ਵ ਵੀ ਕਿੰਨੇ ਉਤਪੰਨ ਕੀਤਾ ਉਦੋਂ? ਸਾਕਸ਼ੀ ਚੇਤਨ ਨੇ, ਜਿਹਨੇ ਇਹ ਸੰਸਾਰ ਦੀ ਰਚਨਾ ਕੀਤੀ ਹੈ ਉਹਨੇ ਸਪਨ ਸੰਸਾਰ ਦੀ ਵੀ ਰਚਨਾ ਕਰ ਲਈ, ਸਰੀਰ ਦੀ ਵੀ ਰਚਨਾ ਕਰ ਲਈ, ਇੰਦਰੀਆਂ ਦੀ ਵੀ ਕਰ ਲਈ। ਇੰਦਰੀਆਂ ਦੀ ਰਚਨਾ ਹੋਈ ਨੀ? ਇਹ ਤੇ ਮੰਜੇ ਤੇ ਪਿਆ, ਸਭ ਇੰਦਰੀਆਂ ਵੀ ਉੱਥੇ ਹੀ ਆ, ਤੇ ਉਹ ਸੰਸਾਰ ਵੀ ਜਿਹੜਾ ਹੈ ਉਹ ਨੀ ਦਿਖਾਈ ਦਿੰਦਾ, ਦੂਸਰਾ ਦਿਖਾਈ ਦੇਗਾ। ਜਿਹੜਾ ਜਾਗਰਤ ਦਾ ਸੰਸਾਰ ਆ ਉਹ ਤਲੈ ਹੋ ਗਿਆ, ਸਪਨ ਦਾ ਸੰਸਾਰ ਅਲੱਗ ਹੀ ਪੈਦਾ ਹੋ ਗਿਆ। ਠੀਕ ਹੈ ਜੀ। ਈਸ਼ਵਰ ਸਮਸ਼ਟੀ ਰੂਪ ਹੈ ਔਰ ਜੀਵ ਵਿਅਸ਼ਟੀ ਰੂਪ ਹੈ। ਦੇਖ ਲਓ ਕੀ ਕਹਿੰਦੇ ਆ ਜਾਗਰ ਸਿੰਘ ਜੀ, ਈਸ਼ਵਰ ਜਿਹੜਾ ਹੈ ਉਹ ਕਿਆ ਹੋ ਗਿਆ? ਸਮਸ਼ਟੀ ਰੂਪ, ਸਾਰੇ ਸਰੀਰਾਂ ਦਾ ਅਭਿਮਾਨੀ, ਔਰ ਜੀਵ ਜਿਹੜਾ ਹੋ ਗਿਆ ਵਿਅਸ਼ਟੀ, ਖਾਲੀ ਆਪਣੇ ਦਾ ਅਭਿਮਾਨੀ, ਮੈਂ ਹੀ ਮੈਂ। ਠੀਕ ਹੈ ਨਾ। ਇਸਮੇ ਕਾਰਨ ਕਹਤੇ ਹੈ, ਇਸਮੇ ਕਿਆ ਕਾਰਨ ਹੈ ਬਤਾਤੇ ਹੈ। ਸਮਸ਼ਟੀ ਰੀਸ਼ ਸਰਵੇਸ਼ਾਮ ਸਿਆਤ ਮਾਤ ਮਾਤ ਦਾਤਮਯ ਵੇਦਨਾਤ ਤਦ ਭਾਵਾਤ ਤਤੋ ਅੰਨੇ ਤੂੰ ਕਥਿਅੰਤੇ ਵਿਅਸ਼ਟੀ ਸੰਗਿਆ। ਕੀ ਕਹਿ ਰਿਹਾ? ਈਸ਼ਵਰ ਸਰਵੇਸ਼ਾਮ, ਈਸ਼ਾ ਈਸ਼ਾ ਹੈ ਨਾ, ਈਸ਼ਾ ਦਾ ਅਰਥ ਈਸ਼ਵਰ, ਈਸ਼ਾ ਸਰਵੇਸ਼ਾਮ, ਹਿਰਣਗਰਭ ਰੂਪ ਈਸ਼ਵਰ, ਬ੍ਰਹਮਾ ਜੀ ਦੇਖ ਲਓ, ਈਸ਼ਵਰ ਕੋਟੀ ਮੈਂ ਆ ਗਏ ਕਿ ਨਹੀਂ? ਇਸ ਲਈ ਕਹਿੰਦੇ ਹੈ ਨਾ ਬ੍ਰਹਮਾ ਵਿਸ਼ਨੂੰ ਮਹੇਸ਼, ਇਹ ਜਿਹੜੇ ਤਿੰਨੇ ਦੇਵਤਾ ਈਸ਼ਵਰ ਕੋਟੀ 'ਚ ਹੈ, ਬਾਕੀ ਜਿਹੜੇ ਇਹਨਾਂ ਦੇ ਨੀਚੇ ਦੇਵਤਾ ਹੈ ਉਹ ਹੈ, ਉਹ ਈਸ਼ਵਰ ਕੋਟੀ 'ਚ ਨਹੀਂ ਹੁੰਦੇ। ਹਿਰਣਗਰਭ ਰੂਪ ਈਸ਼ਵਰ ਸੰਪੂਰਨ ਤੇਜਸੋਂ ਕੋ ਸਵਾਤਮ ਦਾਤਮਯ ਵੇਦਨਾਤ ਸਮਸ਼ਟੀ, ਆਪਣੇ ਸਰੂਪ ਸੇ ਅਭਿੰਨ ਕਰਕੇ ਜਾਣਨੇ ਕੇ ਕਾਰਨ ਸਮਸ਼ਟੀ ਰੂਪ ਹੈ। ਕਹਿੰਦੇ ਹਿਰਣਗਰਭ ਕੈਸੇ ਬਣਦਾ ਹੈ? ਜਦੋਂ ਸਾਰੇ ਸੂਕਸ਼ਮ ਸਰੀਰਾਂ ਨੂੰ ਆਪਣੇ ਤੋਂ ਅਭਿੰਨ, ਆਪਣੇ ਤੋਂ ਅਲੱਗ ਨਹੀਂ ਸਮਝੇਗਾ, ਤਾਂ ਹੀ ਤਾਂ ਬਣੇਗਾ। ਜਦੋਂ ਆਪਾਂ ਤੁਸੀਂ ਸੋਚਿਆ ਸੁਣਿਆ ਹੋਊਗਾ, ਸੋਚਿਆ ਵੀ ਹੋਊਗਾ ਮਨ 'ਚ, ਕਿਤੇ ਸਤਸੰਗ ਵੀ ਸੁਣਿਆ ਹੋਊਗਾ। ਕੀ ਸੁਣਿਆ ਹੋਊਗਾ? ਕਿ ਜਦੋਂ ਤੁਹਾਡਾ ਸਵਾਹ ਅੰਦਰ ਆਉਂਦਾ ਸਤਨਾਮ ਕਹੋ, ਜਦੋਂ ਬਾਹਰ ਜਾਂਦਾ ਵਾਹਿਗੁਰੂ ਕਹੋ, ਜਾਂ ਜਦੋਂ ਅੰਦਰ ਲੈਂਦੇ ਵਾਹਿਗੁਰੂ ਕਹੋ, ਬਾਹਰ ਕੈਸੇ ਵੀ ਕਰੋ, ਠੀਕ ਹੈ, ਇੱਦਾਂ ਕਹਿੰਦੇ ਆ। ਅਤੇ ਕਿਹਦਾ ਧਿਆਨ ਰੱਖਣਾ ਉਦੋਂ? ਸਤਨਾਮ ਦਾ ਤਾਂ ਨਹੀਂ ਰਹੇਗਾ, ਅਤੇ ਕਿਹਦਾ ਰਹੇਗਾ ਫਿਰ? ਸਵਾਸਾਂ ਦਾ ਧਿਆਨ ਕਰ ਰਹੇ ਜੇ ਨਾ ਤੁਸੀਂ, ਤੇ ਕਿਹਦੀ ਉਪਾਸਨਾ ਹੋ ਰਹੀ ਹੈ ਉਹ ਫਿਰ? ਵੀ ਜਾਂ ਤਾਂ ਸਤਨਾਮ ਦਾ ਧਿਆਨ ਰੱਖੋਗੇ ਜਾਂ ਸਵਾਸਾਂ ਦਾ, ਚੀਜ਼ ਤਾਂ ਇੱਕ ਦਾ ਧਿਆਨ ਰਹੂਗਾ, ਦੋਨਾਂ ਦਾ ਇੱਕ ਟਾਈਮ ਇੱਕ ਮਨ ਦੋ ਕੰਮ ਨਹੀਂ ਕਰ ਸਕਦਾ, ਠੀਕ ਹੈ ਨਾ। ਅਤੇ ਜਦੋਂ ਤੁਹਾਡੇ ਸਵਾਸ ਅੰਦਰ ਆ ਰਹੇ ਆ ਸਤਨਾਮ ਕਹਿ ਰਹੇ ਜੇ, ਅਤੇ ਬਾਹਰ ਜਾ ਰਿਹਾ ਵਾਹਿਗੁਰੂ ਕਹਿ ਰਹੇ ਜੇ, ਅਤੇ ਸਵਾਸਾਂ ਦਾ ਧਿਆਨ ਰੱਖ ਰਹੇ ਜੇ ਜਾਂ ਸਤਨਾਮ ਦਾ? ਸਵਾਸਾਂ ਦਾ ਰਹੇਗਾ, ਸਤਨਾਮ ਦਾ ਨਹੀਂ ਰਹੇਗਾ, ਗੁਰਮੰਤਰ ਦਾ ਧਿਆਨ ਨਹੀਂ ਰਹੇਗਾ, ਸਵਾਸਾਂ ਦਾ ਰਹੇਗਾ। ਅਤੇ ਸਵਾਸਾਂ ਦਾ ਧਿਆਨ ਰਹਿਆ ਤਾਂ ਕਿਹਦੀ ਉਪਾਸਨਾ? ਬ੍ਰਹਮਾ ਜੀ ਦੀ। ਇਹ ਸੁਣ ਲਓ। ਤੇ ਜੋ ਬ੍ਰਹਮਾ ਦੀ ਉਪਾਸਨਾ ਹੋਈ ਤੇ ਕਿਆ ਹੋ ਗਿਆ, ਸਮਸ਼ਟੀ ਸੂਕਸ਼ਮ ਸਰੀਰ ਦਾ ਅਭਿਮਾਨ ਹੋ ਗਿਆ ਤੁਹਾਡੇ ਵਿੱਚ, ਤੇ ਕਿਹੜੀ ਕਿੱਥੇ ਜਾਓਗੇ ਮਰ ਕਰਕੇ। ਮੰਨ ਲਓ ਜਿੰਦੇ ਜੀ ਗਿਆਨ ਨਹੀਂ ਹੋਇਆ, ਮੰਨ ਲਓ ਕੋਈ ਪ੍ਰਤੀਬੰਧ ਆ ਗਿਆ ਤੇ ਜਿੰਦਾ ਜੀ ਗਿਆਨ ਨਹੀਂ ਹੋਇਆ ਤੇ ਮਰ ਕੇ ਕੀ ਕਿੱਥੇ ਜਾਓਗੇ, ਨਾ ਨਰਕ ਚ ਨਾ ਸਵਰਗ ਚ, ਸਿੱਧਾ ਬ੍ਰਹਮ ਲੋਕ ਚ। ਕਿਉਂਕਿ ਜਿਹਦੀ ਉਪਾਸਨਾ ਕੀਤੀ ਉਹਦੇ ਲੋਕ ਚ ਜਾਓਗੇ, ਜਿਹਦੀ ਤੁਸੀਂ ਉਪਾਸਨਾ ਕੀਤੀ ਹੈ ਉਸੇ ਲੋਕ ਚ ਜਾਓਗੇ, ਨਾ ਨਰਕ ਚ ਜਾਓਗੇ ਨਾ ਸਵਰਗ ਚ। ਸਵਰਗ ਚ ਕਿਉਂ ਨਹੀਂ, ਨਰਕ ਚ ਕਿਉਂ ਨਹੀਂ ਜਾਓਗੇ, ਪਾਪ ਕਰਮ ਨਹੀਂ ਹੈ। ਤੇ ਸਵਰਗ ਚ ਕਿਉਂ ਨਹੀਂ ਜਾਓਗੇ, ਦੇਵਰਾਜ ਇੰਦਰ ਦੀ ਉਪਾਸਨਾ ਨਹੀਂ ਕੀਤੀ, ਤੇ ਫਿਰ ਜਿਹਦੀ ਕੀਤੀ ਉਹਦੇ ਕੋਲ ਜਾਓਗੇ, ਤੇ ਕਿਹਦੀ ਕੀਤੀ, ਬ੍ਰਹਮਾ ਜੀ ਦੀ, ਤੇ ਬ੍ਰਹਮ ਲੋਕ ਜਾਓਗੇ। ਪਰ ਉਪਾਸਨਾ ਠੀਕ ਸੇ ਹੋਣੀ ਚਾਹੀਏ, ਉਹਨੂੰ ਕਹਿੰਦੇ ਹੈਂਗਰੀ ਉਪਾਸਨਾ। ਉਪਾਸਨਾ ਠੀਕ ਸੇ ਹੋਣੀ ਚਾਹੀਏ, ਇਹ ਨਹੀਂ ਹੈ ਵੀ ਸਾ ਕਦੀ ਧਿਆਨ ਕਰ ਲਿਆ ਸਾਹ ਦਾ, ਕਦੀ ਮਨ ਇੱਧਰ ਉੱਧਰ ਦੌੜਦਾ ਫਿਰ ਰਿਹਾ, ਉਹ ਨਹੀਂ, ਇਕਾਗਰ ਚਿੱਤ ਸੇ ਉਪਾਸਨਾ। ਚਲੋ ਠੀਕ ਹੈ ਜੀ, ਆਪਣੇ ਸਰੂਪ ਸੇ ਅਭਿੰਨ ਕਰਕੇ ਦੇਖ ਲਓ, ਕੀ ਕਹਿ ਰਿਹਾ, ਆਪਣੇ ਸਰੂਪ ਸੇ ਅਭਿੰਨ ਵਹਿਣੇ, ਏਕਤਾ ਕਰਕੇ ਵੀ ਮੈਂ ਹੀ ਸਾਰੇ ਸਰੀਰ ਦਾ ਅਭਿਮਾਨੀ ਹੂੰ। ਅਭਿੰਨ ਕਰਕੇ ਜਾਣਨੇ ਕੇ ਕਾਰਨ, ਐਸੇ ਉਹ ਜਾਣਤਾ ਇਸ ਕਾਰਨ ਸੇ ਸਮਸ਼ਟੀ ਰੂਪ ਹੈ। ਤਤਹ ਅੰਨੇ ਤੂੰ ਔਰ ਉਸ ਈਸ਼ਵਰ ਸੇ ਅਭਿੰਨ ਜੀਵ ਤੋਂ ਤਤ ਅਭਾਵਾਤ ਤਦਾਤਮ ਗਿਆਨ ਕੇ ਅਭਾਵ ਸੇ ਵਿਅਸ਼ਟੀ ਸੰਗਿਆ ਕਥਿਅੰਤੇ, ਵਿਅਸ਼ਟੀ ਨਾਮ ਸੇ ਕਹਿਤੇ ਹੈ। ਜੀਵ ਇਹਨੂੰ ਕਿਉਂ ਕਹਿੰਦੇ ਆ, ਜੀਵ ਸੰਗਿਆ ਦੀ ਕਿਉਂ ਪਈ, ਉਹਦੀ ਈਸ਼ਵਰ ਸੰਗਿਆ ਕਿਉਂ ਪਈ, ਉਹਦੀ ਈਸ਼ਵਰ ਸੰਗਿਆ ਹੋਈ ਇਸ ਵਾਸਤੇ ਉਹ ਸਾਰਿਆਂ ਨੂੰ ਅਭਿੰਨ ਕਰਕੇ ਆਪਣੇ ਸੇ ਅਭਿੰਨ ਕਰਕੇ ਚਿੰਤਨ ਕਰ ਰਿਹਾ ਵੀ ਮੈਂ ਹੀ ਸਾਰੇ ਸਰੀਰ ਵਾਲਾ ਹਾਂ, ਅਤੇ ਜਿਹੜਾ ਵਿਅਸ਼ਟੀ ਹੈ ਉਹ ਆਪਣੇ ਨੂੰ ਚਿੰਤਨ ਕਰੀ ਜਾ ਰਿਹਾ ਵੀ ਮੈਂ ਇਸ ਵਾਸਤੇ ਜੀਵ ਹੋ ਗਿਆ, ਬਾਕੀਆਂ ਨੂੰ ਭੁੱਲ ਗਿਆ, ਆਪਣੇ ਆਪ ਨੂੰ ਯਾਦ ਰੱਖ ਲਿਆ ਅਤੇ ਉਹ ਬਸ ਵਿਅਸ਼ਟੀ ਬਣ ਗਿਆ। ਠੀਕ ਹੈ, ਇਸ ਪ੍ਰਕਾਰ ਲਿੰਗ ਸਰੀਰ ਉਪਾਧੀ ਵਾਲੇ ਤੇਜਸ ਔਰ ਹਿਰਨ ਗਰਭ ਕਾ ਸਰੂਪ ਦਿਖਾਇਆ। ਅਬ ਸਥੂਲ ਸਰੀਰ ਆਦਿਕ ਕੀ ਉਤਪੱਤੀ ਕੀ ਸਿੱਧੀ ਕੇ ਲੀਏ ਪੂਰਵਕਤ ਪੰਚਭੂਤੋਂ ਕੇ ਪੰਚੀਕਰਨ ਕਾ ਨਿਰੂਪਣ ਅਰਥ ਅਗ੍ਰਮ ਸਲੋਕ ਕਾ ਆਰੰਭ ਕਰਦੇ ਹਨ। ਹੁਣ ਇਹ ਤੇ ਹੋ ਗਈ ਸੂਕਸ਼ਮ ਸ੍ਰਿਸ਼ਟੀ। ਪ੍ਰਧਾਨ ਜੀ ਕਿਹੜੀ ਸ੍ਰਿਸ਼ਟੀ ਹੋ ਗਈ, ਸੂਕਸ਼ਮ ਸ੍ਰਿਸ਼ਟੀ, ਔਰ ਸੂਕਸ਼ਮ ਸਰੀਰ ਦਾ ਹਵਾਲਾ ਹੋ ਗਿਆ। ਅਬ ਹਿਰਨ ਗਰਭ ਕਾ ਗਰਭ ਦੀ ਵਾਰੀ ਹੋ ਗਈ। ਅਬ ਨੰਬਰ ਆਇਆ ਵਿਰਾਟ ਭਗਵਾਨ ਦਾ, ਸਥੂਲ ਸਰੀਰ ਦਾ। ਅਤੇ ਸਥੂਲ ਸਰੀਰ ਦਾ ਜਿੰਨਾ ਚਿਰ ਪੰਚਭੂਤਾਂ ਦਾ ਪੰਚੀਕਰਨ ਨਹੀਂ ਹੁੰਦਾ ਉਹਨਾਂ ਦੇ ਸਥੂਲ ਸ੍ਰਿਸ਼ਟੀ ਉਤਪੰਨ ਨਹੀਂ ਹੋ ਸਕਦੀ। ਅਤੇ ਸਥੂਲ ਸ੍ਰਿਸ਼ਟੀ ਦੀ ਸਥੂਲ ਜਿਹੜਾ ਸਰੀਰ ਹੈ ਇਹਦੀ ਵਿਉਤਪੱਤੀ ਦੱਸਣ ਵਾਸਤੇ ਪਹਿਲਾਂ ਕੀ ਕਰਨਾ ਪਊਗਾ, ਪੰਚੀਕਰਨ ਕਰਨਾ ਪਊਗਾ। ਪੰਚੀਕਰਨ ਹੋਊਗਾ ਤਾਂ ਹੀ ਤਾਂ ਸ੍ਰਿਸ਼ਟੀ ਉਤਪੰਨ ਹੋਊਗੀ। ਠੀਕ ਹੈ ਨਾ, ਅਤੇ ਪੰਚੀਕਰਨ 'ਚ ਹੁੰਦਾ ਕਿੱਦਾਂ, ਸਾਰਾ ਜਿਹੜਾ ਬ੍ਰਹਿਮੰਡ ਜਦੋਂ ਮਿਲੇਗਾ ਤਾਂ ਕੀ ਬਣੇਗਾ, ਇਹਨੂੰ ਬ੍ਰਹਿਮੰਡ ਕਹਿੰਦੇ ਕਿਉਂ ਆ, ਅੰਡ ਦਾ ਅਰਥ ਕੀ ਹੁੰਦਾ, ਅੰਡੇ ਨੂੰ ਆਪਾਂ ਕੀ ਕਹਿੰਦੇ ਹਾਂ, ਅੰਡਾ, ਅੰਡਾ ਹੀ ਕਹਿੰਦੇ ਹਾਂ ਨਾ, ਅੰਡਾ ਨੂੰ ਕਿਉਂ ਕਹਿੰਦੇ ਆ, ਉਹਦੇ ਵਿੱਚ ਕੁਛ ਹੁੰਦਾ ਬਈ, ਇਸ ਵਾਸਤੇ ਇਹਨੂੰ ਕੀ ਕਹਿੰਦੇ ਆ, ਬ੍ਰਹਿਮੰਡ, ਬ੍ਰਹਿਮਣੇ ਬੜਾ ਅੰਡ, ਬਹੁਤ ਬੜਾ ਅੰਡ, ਅੰਡਾ। ਇਹਦਾ ਅਰਥ ਕਰੋਗੇ ਤੇ ਕੀ ਬਣਿਆ, ਬ੍ਰਹਿਮਣੇ ਬਹੁਤ ਬੜਾ ਅੰਡ, ਅੰਡ ਬਣਿਆ ਅੰਡਾ, ਬੜਾ ਅੰਡਾ। ਤੇ ਉਹ ਫਿਰ ਜਦੋਂ ਫਟੇਗਾ ਤੇ ਕੀ ਨਿਕਲੇਗਾ ਉਹਦੇ ਚੋਂ, ਵਿਸ਼ਨੂੰ ਭਗਵਾਨ। ਉਹ ਬ੍ਰਹਿਮੰਡ ਜਦੋਂ ਫਟਦਾ ਹੈ ਤੇ ਕਿਆ ਫਿਰ, ਵਿਸ਼ਨੂੰ ਭਗਵਾਨ ਛੇ ਸਹੀਆ ਤੇ ਸੋ ਰਹੇ ਹੈ, ਤੇ ਉਹਨਾਂ ਦੀ ਨਾਭੀ ਜੋ ਕਮਲ ਨਿਕਲੇਗਾ ਉੱਤੇ ਬ੍ਰਹਮਾ ਜੀ ਉਤਪੱਤੀ ਹੋਏਗੀ, ਆ ਫਿਰ ਸ੍ਰਿਸ਼ਟੀ ਦੀ ਰਚਨਾ ਹੋਏਗੀ। ਉਹ ਸ੍ਰਿਸ਼ਟੀ ਦੀ ਰਚਨਾ ਕਰਨ ਵਾਸਤੇ, ਉਹ ਬ੍ਰਹਿਮੰਡ ਨੂੰ ਬਣਾਉਣ ਵਾਸਤੇ ਪੰਚੀਕਰਨ ਜਿਹੜੇ ਪੰਚੀਕ੍ਰਿਤ ਪੰਚਭੂਤ ਹੈ ਨਾ, ਉਹਨਾਂ ਦਾ ਹੁਣ ਪੰਚੀਕਰਨ ਦੱਸਣਗੇ। ਪੰਚੀਕਰਨ ਕਿੱਦਾਂ ਹੋਇਆ, ਉਹ ਕਿੱਦਾਂ ਹੋਇਆ, ਉਹ ਤੁਹਾਨੂੰ ਪਤਾ ਹੀ ਆ, ਫਿਰ ਵੀ ਦੱਸ ਦਿੰਦੇ ਹਾਂ। ਪੰਜ ਜੈਸੇ ਪ੍ਰਿਥਵੀ ਜਲ ਤੇਜ ਵਾਯੂ ਆਕਾਸ਼, ਇਹ ਪੰਜ ਭੂਤ ਹੈ, ਪੰਜ ਮਿੱਤਰ ਬੈਠੇ ਬੰਦੇ, ਪੰਜਾਂ ਦੇ ਪਾਸ ਪੰਜ ਫਲ ਹੈ, ਇੱਕ ਦੇ ਪਾਸ ਸੇਬ ਹੈ, ਇੱਕ ਦੇ ਪਾਸ ਅਮਰੂਦ ਹੈ, ਇੱਕ ਦੇ ਪਾਸ ਨਾਸ਼ਪਾਤੀ ਹੈ, ਐਸੇ ਪੰਜ ਫਲ, ਪੰਜਾਂ ਦੇ ਅਲੱਗ ਅਲੱਗ ਫਲ ਹੈ ਪੰਜਾਂ ਦੇ ਪਾਸ। ਇਹਨਾਂ ਨੇ ਹੁਣ ਮਿਲਣਾ ਤਾਂ ਕੀ ਕੀਤਾ, ਪਹਿਲਾਂ ਇੱਕ ਬੰਦਾ ਸੀ ਉਹਨੇ ਆਪਣਾ सेब कढ़िया दो भाग किए, अद्धा तो अलग रख लिया, जिहड़ा दूसरा अद्धा से चार किए, एक एक चारा नूं देता, एक अपने पास, उहदे पास कितने हो गए,
उहदे पास अद्धा रह गया तुम्हारे कोल, मतलब
ना छे, दूजा ने जो चार चार दिते, एक एक दिता, तो कितने दिते, जां दूसरे भाग ना उहदे चार कर लो, दो प्रकार का पंजीकरण है ना, जां उहदे चार कर लो, एक एक सारे नूं देता, चौं अद्धा उहदा अपने पास रह गया, दूसरे ने भी इउं कीता, उहदे दो भाग कीते, अद्धा अपने पास रख लिया, दूसरे ने चार कीते, एक एक देता, तीसरे ने फिर ऐसे कीता, दो भाग कीते, अद्धा अपने पास रख लिया, अद्धे दे चार कीते, एक एक देता, किते किते अद्धे दे पंज कीते, एक एक देता, ऐसे भी है,
चार वाला ठीक है, समझ
आ, हाँ जी, ते पंज पंज हो गए, ते कितने तत्व होए, पंजू पंजा, पच्चीस तत्व हो गए, ये संख शास्त्र का नियम है, पंची पच्ची तत्व हो गए, ते छठा के छठा कौन हो गया, छठा कौन हो गया, छब्बीवां साक्षी आत्मा कुटस्थ, जिहड़ा इन्हां तों निर्लेप है, हुण इह शरीर कित्थों बनिया, पंजीआं तत्तां तों, ठीक है, ते जदों इहनूं आपां खोलांगे ते की निकलेगा, यही निकलेगा जो इच है, पंजी पच्ची तत्त ही निकल गए, पंजी पंज भूत पृथ्वी जल तेज वायु आकाश, बस होर तो कुछ निकलना नहीं, इस वास्ते ये हुण तुसीं पंचीकरण सुनो, ठीक है, तद भोग आया पुनर्भोग आ, देख लो की कह रहे हैं, तद यही है ना, तद भोग आया उसते भोग पदार्थ वास्ते, हुण पंचीकरण जिहड़े जीव बने हैं, सूक्ष्म बैठे हैं, जे उत्पत्ति उन्होंने सूक्ष्म है, स्थूल नहीं होए, तो सूक्ष्म जिहड़े प्राणी है उन्होंने भोग भी सूक्ष्म होगा, तो जो स्थूल है उन्होंने भोग भी स्थूल होगा, हुण देवते है उन्होंने कोई ये थोड़ी थाली च पा के परोस के दोगे तो खाणगे, वो तो सुगंधी ना प्रसन्न होंगे, सुगंधी कैसे होंगी सूक्ष्म, बस सुगंधी आई तो प्रसन्न हो गए, उन्होंने तृप्त हो गए, बस हुण आपां जाके उत्थे भोग लवाउने आ, ऐसे श्री साहिब दे नाल करदे आ, ते क्या वो आके खांदे उहनूं, वो जिहड़ी है ना सुगंधी, बस उहदे नाल तृप्त हो जांदे, उहनां सुगंधी गई समझो भोग लग गया, जदों घंटी ऐं लगांदे आ, घंटी लगी ते भोग लग गया, वो सूक्ष्म प्राणी हुंदे आ, जिहड़ा स्थूल होएगा साडे वर्गा शरीर वाला ये वाला, ते उह ते फिर उस तुहानूं पता भी जिदा खाऊगा, जिदा आपां खाने इदां ही आ, तो आपां भगवान नूं भी जे इदां ही समझिए तो वो इदां भी आएगा, वो इदां भी आएगा, धन्ने के आया नहीं सी तो फिर इदां भी आएगा, पर समझो किदां, जिदा तुसीं समझ लो उदां ही आएगा। चलो तद भोगाया पुनर्भोग्या भोगायतनम जन्मने, भोग आयतनम, आयतन का की अर्थ हुंदा, चलो दसते हैं, पंचीकरोति, देखो पंचीकरोति भगवान प्रत्येकम व्यदात्मिकम, भगवान निरंकुश, निरंकुश निरंकुश माने जिते कोई प्रतिबंध ना होवे, स्वतंत्र होवे, जड़ा परम स्वतंत्र, ना सिर पे कोई, जड़ा परम स्वतंत्र होए उन्हें कहते निरंकुश, ऐश्वर आदि गुण वाले परमेश्वर, पुनः तद भोगाया, फिर उस जीव के भोग के निमित्त, केड़े जीव के जेड़े सूक्ष्म बन गए उन्होंने भोग के निमित्त, भोग भोगायतन जन्मने, अन्न पान आदि भोग, केड़े भोग, जिन्हू पैदा किया उन्हू अन्न जल भी तो देना, वो खाऊगा की बढ़ूगा कैसे, उहदे भोग वास्ते अन्न पान आदि भोग पदार्थ, और अर्थात स्थूल शरीर की उत्पत्ति के लिए विषय आदिकम प्रत्येकम पंचकृति, आकाश आदि भूतों के हर एक को पंच पंच आत्मक बनाते हैं, हर एक जड़ा है ना भूत केड़ा, पंच जड़े आकाश जल आदि है, उन्होंने एक न एक पंची पंच पंच कर प्रकार के बनाएंगे, सुख अथवा दुख के साक्षात्कार को भोग कहते हैं, भोग दार्थ की होया, सुख भोगना दुख भोगना यह भोग है असली आप जो पुन कर्म किए तो वो सू की मिलेगा सुख का भोग मिलेगा कहीं ना ये देख किन्ने सुख भोगन दिया असली भोग तो उही आ बाकी भोग नहीं तो बाकी भोगों में भी देखा आप जो अच्छा प्रसादा मिल रहा है तो वह भी तो सुखी है जे अचार ना खा रहे तो वो की है दुख नहीं है जे कोई साइकिल ते घूम रहा कोई गड्डिया ते घूम रहा वह भी तो सुखी है वह भी अपने अपने कर्मों के हिसाब ना ठीक है ना तो ये जो भोग है इन्हों तो मतलब ज्यादा लेना कि सुख दुख मुख ये ही सारे आ जाएंगे हर एक भूत का पंच पंचात्मक स्वरूप किस प्रकार बना ऐसी आशंका के उत्तर में पंचीकरण का प्रकार कहते हैं द्विधा विधा विधा देखो द्विधा आ गया ना द्विधा मैंने धा प्रत्यय हो गया ना धा प्रत्यय दो प्रकार अर्थ में ही होता है हाँ दो प्रकार द्विधा विधाया चई कई कम देखो चाह है ना चाह नो अलग कर दो एक एकम दो दो का एक एकम चतुर्धा प्रथम पुनः चतुर्धा मैंने पहला एक एक दो दो दा एक दा दो दो करता एक भाग दा दो करते तो फिर दूसरे एक दे चार ठीक है ना चतुर चतुर्धा फिर चार प्रकार हो गया प्रथमम पुनः जरा पहला भाग सी दो भाग किते सी पहला अपने अद्धा अपने पास रख लिया दे चार करते ठीक है स्वास्वा इतर देखो स्वास्वा इतर अपना अपना जो भाग स्वास मैंने अपना 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 भाग इतर दूसरा अपना अपना जो अद्धा भाग से अपने पास रख लिया इतर मैंने दूसरा जरा सी है इतरे द्वितीय अंशहु जो जन जनात पंचम पंच पंचते दूसरे जेडे फिर कितने हो गए अपना भाग जरा सी एक दा दो भाग दे दो कर ले आकाश ने अपने दो भाग कर ले अद्धा अपने पास रख लिया जेड़ा दूसरा दा उहदे चार कर ले एक एक बाकी भूतन ऐसे ही पंचीकरण हो गया ये जेड़ी सानू इन्हां अखां दे नाल स्थूल सृष्टि दिखाई दे रही है ये ऐसे बनी जी देख लो हुण जे तुसीं ये देखो कि जदों केड़ा पदार्थ जेड़ा पंचभूतां तों नहीं बनिया दसो जिहनूं आपां देख रहे हां अनुभव कर रहे हैं महसूस कर रहे हैं सुन रहे हैं वो कितों बनिया फिर पंजा भूतां तो बनिया ना तो वह रहेगा कितने पंज भूतां ची तो साडे नाल फिर केड़ा जाऊगा ये शरीर भी नहीं जाना क्यों ये भी पंज भूतां तो आ तो फिर जो सूक्ष्म शरीर है वो भी नष्ट हो जाता बई वो नष्ट होगा तो मुक्ति होगी वो नष्ट क्यों होगा क्योंकि वह भी तो पंज भूतां तो हाँ हुण पहला सूक्ष्म शरीर दस्या ना पहले ये नष्ट होना ही होना ये तो नाम ज्ञान हो तां भी नष्ट होना ये तो ज्ञान जिन्हों है उदा भी नष्ट हो जिन्हों नहीं है उदा भी स्यापा तो उदा है सूक्ष्म शरीर का तो जो सूक्ष्म शरीर नष्ट होया तो सूक्ष्म शरीर केड़ी चीज नष्ट होने वाली असली मन जो मन नष्ट हो गया ना सारा ही काम समाप्त हो गया हुण जिहड़े आपां कह रहे हैं फलाने बंदे ने 10 साल 20 साल तपस्या की पानी च खड़ा रहा धूणिया तपदा रहा वो करदा की रहा पानी च खड़ के मन नूं कंट्रोल करदे रहे तो जो मन कंट्रोल हो गया फिर थोड़ी जाके पानी च खड़ेगा फिर की लोड़ है धूणिया तपण की बस ते मारना की आपां मन नूं ही मारना जो मन मर गया तो समझ लो सूक्ष्म शरीर नष्ट हो गया असली स्यापा मन का है सारिया की जड़ मन एव मनुष्या नाम कारण बंधन मोक्षयो हो वेद की सुरती भी तो ऐसी है वह भी कह रही है मन एव मनुष्या नाम मन ही मनुष्य का एक जड़ा मनुष्य है वह मन ही कारण बंधन मोक्षयो हो उही मन जड़ा बंधन का कारण है उही मन मुक्ति का कारण है एक ही मन सुधरिया होया मन मुक्ति का कारण है बिगड़िया मन हुण साडा मन किदां दा हुण तुसीं विचार कर लियो साडा जिहड़ा मन है वह सानू किहड़े तरफ ले जा रहा मुक्ति की तरफ ले जा रहा जां और बंधन च फसाउण वास्ते ले जा रहा है ਸਾਨੂੰ ਪਤਾ ਤੇ ਲੱਗੇ ਵੀ ਮਨ ਇਹ ਮਨੁਸ਼ਾ ਨਾਮ ਕਾਰਨ ਬੰਧਨ ਮੋਕਸ਼ ਉਹ ਕਿਉਂ ਕਿਹਾ ਹੈ ਵੀ ਜਿਹੜਾ ਮਨ ਹੈ ਪੁਰਸ਼ ਦਾ ਉਹੀ ਬੰਧਨ ਦਾ ਕਾਰਨ ਹੈ ਉਹੀ ਮੁਕਤੀ ਦਾ ਤੇ ਮੁਕਤੀ ਦਾ ਕਾਰਨ ਕਿਉਂ ਹੈ ਜਦੋਂ ਮਨ ਨੂੰ ਆਪਾਂ ਮਾਰ ਲਿਆ ਤੇ ਮੁਕਤ ਹੋ ਗਏ ਤੇ ਜਦੋਂ ਮਨ ਦੇ ਪਿੱਛੇ ਲੱਗੇ ਰਹੇ ਜਦੋਂ ਮਨ ਨੂੰ ਆਪਾਂ ਪਿੱਛੇ ਲਾ ਲਿਆ ਆਪਣੇ ਜਦੋਂ ਆਪਣੇ ਪਿੱਛੇ ਆਪਾਂ ਮਨ ਨੂੰ ਲਾ ਲਿਆ ਤੇ ਮੁਕਤੀ ਹੋ ਗਈ ਜਦੋਂ ਮਨ ਦੇ ਪਿੱਛੇ ਲੱਗੇ ਰਹੇ ਤੇ ਉਹ ਤੇ ਲੱਗੇ ਹੀ ਆ ਲਗਾਏ ਉਹਦਾ ਕੀ ਹੈ ਉਹਦੇ ਵਾਸਤੇ ਕੁਛ ਨਹੀਂ ਕਰਨਾ ਪੈਂਦਾ ਉਹ ਤੇ ਲੱਗੇ ਲਗਾਏ ਹੀ ਆ ਉਹਨੂੰ ਹਟਾਉਣ ਮਨ ਨੂੰ ਪਿੱਛੇ ਲਾਉਣ ਵਾਸਤੇ ਸਾਰੇ ਸਾਧਨ ਕਰਨੇ ਪੈ ਰਹੇ ਆ ਦੇਖ ਲਓ ਤੁਸੀਂ ਹੁਣ ਚਲੋ ਕਿੱਥੇ ਗਿਆ ਅਰਥ ਏਕ 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 ਏਕਮ ਚਾਹ ਐਸੇ ਦਾ ਬਸੰਦੀ ਵਿਛੇਦ ਹੋਗਾ ਏਕ ਏਕਮ ਚਾਹ ਨੂੰ ਅਲੱਗ ਕਰ ਦਿਓ ਤੋ ਕੱਕੇ ਦੇ ਉੱਤੇ ਦੋ ਲਾਵਾਂ ਜਿਹੜੀਆਂ ਨਾ ਇੱਕ ਰਹਿ ਜਾਏਗੀ ਏਕ ਏਕਮ ਚਾਹ ਕੀ ਅਰਥ ਕਰਿਆ ਦਵਿਧਾ ਵਿਧਾਇਆ ਆਕਾਸ਼ ਆਦਿ ਹਰ ਇੱਕ ਬੂਤੋਂ ਕੋ ਸਮਾਨ ਦੋ ਦੋ ਭਾਗ ਕਰਕੇ ਪੁਨਾ ਪ੍ਰਥਮ ਫਿਰ ਹਰ ਇੱਕ ਕੇ ਪ੍ਰਥਮ ਪ੍ਰਥਮ ਭਾਗ ਕੋ ਚਤੁਰਥ ਚਾਰ ਚਾਰ ਭਾਗ ਸਮਾਨ ਭਾਗ ਕਰੇ ਵੱਡੇ ਛੋਟੇ ਨਹੀਂ ਚਾਰ ਚਾਰ ਇੱਕ ਪ੍ਰਕਾਰ ਦੇ ਭਾਗ ਕੀਤੇ ਬਰਾਬਰ ਹਾਂ ਸਵੇ ਸਵੇ ਇਤਰ ਦਵਿਤੀਆ ਅੰਸ਼ ਕੀ ਕੀਤਾ ਆਪਣੇ ਆਪਣੇ ਸੇ ਭਿੰਨ ਜਿਹੜਾ ਆਪਣਾ ਅਰਧ ਭਾਗ ਸੀ ਨਾ ਉਹਦੇ ਤੋਂ ਭਿੰਨ ਚਾਰ ਭੂਤੋਂ ਕੇ ਜੋ ਦੂਸਰੇ ਭਾਗ ਹੈ ਉਨਕੇ ਸਾਥ ਦੂਸਰੇ ਆਧੇ ਚਤੁਰਥ ਭਾਗ ਕੋ ਜੋਜਨਾਤ ਤੇ ਪੰਚ ਪੰਚ ਮਿਲਾ ਦੇਣੇ ਸੇ ਵੇ ਆਕਾਸ਼ ਆਦਿ ਹਰ ਇੱਕ ਪੰਚੀਕ੍ਰਿਤ ਹੋ ਜਾਂਦੇ ਹੈ ਇੱਦਾਂ ਕਰਕੇ ਪੰਚੀਕਰਨ ਹੋ ਗਿਆ ਇਹ ਸਾਡੀ ਸ੍ਰਿਸ਼ਟੀ ਫਿਰ ਸਾਨੂੰ ਜਿਹੜੀ ਅੱਖਾਂ ਦੇ ਨਾਲ ਦਿਸਣ ਵਾਲੀ ਸ੍ਰਿਸ਼ਟੀ ਹੈ ਨਾ ਉਹ ਉਤਪੰਨ ਹੋ ਗਈ ਹੁਣ ਆਪਾਂ ਕੱਲ੍ਹ ਗੱਲ ਚੱਲ ਰਹੀ ਸੀ ਆਪਾਂ ਕਹਿੰਦੇ ਅੱਖ ਖਰਾਬ ਹੈ ਜਾਂ ਕੰਨ ਖਰਾਬ ਹੈ ਕਹਿ ਦਿੰਦੇ ਹਾਂ ਅੱਖ ਤਾਂ ਦਿਖਾਈ ਦੇ ਰਹੀ ਹੈ ਅੱਖ ਤਾਂ ਠੀਕ ਠਾਕ ਹੈ ਕੰਨ ਵੀ ਤਾਂ ਜਿੱਦਾਂ ਦਾ ਬੰਦੇ ਦੂਸਰਿਆਂ ਦਾ ਉੱਦਾਂ ਦਾ ਉਹਦਾ ਕੰਨ ਹੈ ਪਰ ਕੀ ਹੋਇਆ ਉਹ ਜਿਹੜੀ ਸੁਣਨ ਵਾਲੀ ਸ਼ਕਤੀ ਸੀ ਉਹ ਨਹੀਂ ਹੈ ਉਹਦੇ 'ਚ ਸੁਣਨ ਵਾਲੀ ਸ਼ਕਤੀ ਇਹ ਤਾਂ ਨਹੀਂ ਹੋਈ ਨਾ ਫਿਰ ਸੁਣਨ ਵਾਲੀ ਸ਼ਕਤੀ ਫਿਰ ਕੋਈ ਅੰਦਰ ਸੀ ਉਹੀ ਖਰਾਬ ਹੋਈ ਕੰਨ ਤੇ ਇੱਦਾਂ ਦਿਖਾਈ ਦੇ ਰਹੀ ਆ ਜੇ ਆਪਾਂ ਇਹਨੂੰ ਇੰਦਰੀ ਮੰਨੀ ਇਹ ਸਥੂਲ ਇੰਦਰੀ ਹੈ ਇਹ ਜਿਹੜੀ ਹੈ ਨਾ ਇਹ ਭਗਵਾਨ ਨੇ ਬਣਾਈ ਹੈ ਉਸ ਇੰਦਰੀ ਦੇ ਬੈਠਣ ਦਾ ਸਥਾਨ ਬਸ ਔਰ ਕੁਛ ਨਹੀਂ ਹੈ ਇਹ ਜਿਹੜੀ ਹੈ ਜਿਹੜੀ ਸਰੋਤਰ ਇੰਦਰੀ ਉਹਦੇ ਬੈਠਣ ਦਾ ਸਥਾਨ ਇਹ ਹੈ ਇਹ ਰਸਨਾ ਇੰਦਰੀ ਦੇ ਬੈਠਣ ਦਾ ਸਥਾਨ ਹੈ ਬਸ ਔਰ ਕੁਛ ਨਹੀਂ ਉਹ ਦਿਖਾਈ ਨਹੀਂ ਦਿੰਦੀ ਕਿਉਂ ਉਹ ਸੂਕਸ਼ਮ ਸ੍ਰਿਸ਼ਟੀ ਹੈ ਇਸ ਲਈ ਦਿਖਾਈ ਨਹੀਂ ਦਿੰਦੀ ਇਹ ਸਥੂਲ ਸ੍ਰਿਸ਼ਟੀ 'ਚ ਬਣਿਆ ਪੰਚੀਕਰਨ ਹੋ ਗਿਆ ਤਬ ਬਣੇ ਜਿੱਦਾਂ ਹੁਣ ਦੱਸਿਆ ਨਾ ਪੰਚਭੂਤ ਮਿਲ ਗਏ ਜੋ ਪੰਚਭੂਤ ਮਿਲ ਗਏ ਤਾਂ ਫਿਰ ਹੋ ਗਿਆ ਸਥੂਲ ਸ੍ਰਿਸ਼ਟੀ ਉਤਪੰਨ ਇਹ ਸਥੂਲ ਸ੍ਰਿਸ਼ਟੀ ਤੋਂ ਬਣਿਆ ਸਰੀਰ ਇਸ ਵਾਸਤੇ ਦਿਖਾਈ ਦਿੰਦਾ ਹੈ ਉਹ ਸੂਕਸ਼ਮ ਸ੍ਰਿਸ਼ਟੀ ਤੋਂ ਬਣਿਆ ਹੈ ਇਸ ਲਈ ਦਿਖਾਈ ਨਹੀਂ ਦਿੰਦਾ ਅੱਖ ਤਾਂ ਇੱਦਾਂ ਹੀ ਸਾਰਿਆਂ ਨੂੰ ਪਤਾ ਹੀ ਆ ਮੇਰੀ ਚਸ਼ਮਾ ਕਿਉਂ ਲੱਗਾ ਨਜ਼ਰ ਕਮਜ਼ੋਰ ਤਾਂ ਹੀ ਤੇ ਅੱਖ 'ਚ ਕੋਈ ਫਰਕ ਹੈ ਕੋਈ ਫਰਕ ਨਹੀਂ ਜਿੱਦਾਂ ਦੀ ਬਾਕੀ ਉੱਦਾਂ ਦੀ ਹੈ ਇਹ ਹੈ ਕਿ ਉਹ ਫਿਰ ਕਿਉਂ ਨਹੀਂ ਦਿਖਾਈ ਦੇ ਰਹੀ ਕਿਉਂਕਿ ਉਹ ਸੂਕਸ਼ਮ ਸ੍ਰਿਸ਼ਟੀ ਹੈ ਕਿ ਜਿਹੜੀ ਦਿਖਾਈ ਦੇ ਰਹੀ ਹੈ ਸਥੂਲ ਸ੍ਰਿਸ਼ਟੀ ਠੀਕ ਹੈ ਚਲੋ ਇਸ ਪ੍ਰਕਾਰ ਇਹੀ ਹੈ ਨਾ ਇਸ ਪ੍ਰਕਾਰ ਪੰਚੀਕਰਨ ਕੋ ਹਰ ਇੱਕ ਆਗੇ ਆਗੇ ਕੇ ਸ਼ਲੋਕ ਮੇ ਉਹਨ ਪੰਚੀਕ੍ਰਿਤ ਭੂਤੋਂ ਕੇ ਦੁਆਰਾ ਉਤਪਾਦਨ ਕਰਨੇ ਕੇ ਯੋਗ ਕਾਰਯ ਸਮੂਹ ਕੋ ਦਿਖਾਤੇ ਹੈ ਔਰ ਸਮਸ਼ਟੀ ਵਿਅਸ਼ਟੀ ਭੇਦ ਮੇ ਸਥੂਲ ਸਰੀਰ ਅਭਿਮਾਨੀ ਕੀ ਸੰਗਿਆ ਵੀ ਬਤਾਤੇ ਹੈ ਦੋ ਬਤਾਤੀ ਹੈ ਨਾ ਜਿਹੜਾ ਸੁਸ਼ੁਪਤੀ ਦਾ ਅਭਿਮਾਨੀ ਜੀਵ ਹੈ ਉਹਦਾ ਨਾਮ ਹੈ ਪ੍ਰਗਿਆ ਨਾਮਾ ਜੀਵ ਜਿਹੜਾ ਸਵਪਨ ਸਰੀਰ ਦਾ ਅਭਿਮਾਨੀ ਹੈ ਉਹਦਾ ਨਾਮ ਹੈ ਤੈਜਸ ਨਾਮਾ ਜੀਵ ਦੋ ਹੋ ਗਈਆਂ ਆਪ ਜਿਹੜਾ ਜਾਗਰਤ ਅਵਸਥਾ ਦਾ ਅਭਿਮਾਨੀ ਜੀਵ ਹੈ ਉਹਦਾ ਨਾਮ ਕੀ ਹੈ ਉਹਦਾ ਨਾਮ ਹੈ ਵਿਸ਼ਵਨਾਮਾ ਜੀਵ ਠੀਕ ਹੈ ਨਾ ਉਹ ਕਿੱਥੇ ਰਹਿ ਰਿਹਾ ਹੈ ਦੇਖ ਲਓ ਸੁਣ ਲਓ ਹੁਣ ਤਈ ਹੀ ਦੇਖੋ ਤਈ ਹੀ ਤੱਤੇ ਦੇ ਉੱਤੇ ਦੋ ਹੈ ਨਾ ਲਾਵਾਂ ਉਹ ਅੱਗੇ ਰਾਰਾ ਹੈ ਤੇ ਰਾਰੇ ਦਾ ਵਿਸਰਗ ਹੋ ਜਾਏਗਾ ਰਾਰੇ 'ਚੋਂ ਆੜਾ ਨਿਕਲ ਆਏਗਾ ਆ ਤੇ ਕੀ ਹੋ ਜਾਏਗਾ ਅੰਡਾ ਤੈਹੀ ਅੰਡਹ ਤੱਤਰ ਭੁਵਨਮ ਭੋਗ੍ਯ ਭੋਗਾਸ਼੍ਰਯੋ ਭਵਹ ਹਿਰਣ ਗਰਭ ਸਥੂਲੇ ਅਸਮਿਨ ਦੇਹੇ ਵੈਸ਼ਵਾਨਰੋ ਭਵੇਤ ਉਹਦਾ ਨਾਮ ਹੋ ਗਿਆ ਜਿਹੜਾ ਸਥੂਲ ਸਰੀਰ ਦਾ ਸਮਸ਼ਟੀ ਸਥੂਲ ਸਰੀਰ ਦਾ ਬਿਮਾਨੀ ਹੈ ਉਹਦਾ ਨਾਂ ਹੋ ਗਿਆ ਵੈਸ਼ਵਾਨਰ ਜਾਂ ਵਿਰਾਟ ਔਰ ਜਿਹੜਾ ਵਿਅਸ਼ਟੀ ਸਥੂਲ ਸਰੀਰ ਦਾ ਬਿਮਾਨੀ ਉਹਦਾ ਨਾਮ ਹੋ ਗਿਆ ਵਿਸ਼ਵਨਾਮਾ ਜੀ ਠੀਕ ਹੈ ਤੇ ਅੰਡਾ ਪੰਚੀਕ੍ਰਿਤ ਭੂਤੋਂ ਸੇ ਉਤਪਾਦਨ ਕਾਰਨ ਪੰਚੀਕਰਨ ਭੂਤ ਸੇ ਬ੍ਰਹਿਮੰਡ ਉਤਪੰਨ ਹੋਤਾ ਹੈ ਅਬ ਬ੍ਰਹਿਮੰਡ ਉਤਪੰਨ ਹੋਇਆ ਬ੍ਰਹਿ ਬਹੁਤ ਬੜਾ ਅੰਡ ਆਂਡਾ ਜਿਹੜਾ ਬਹੁਤ ਬੜਾ ਆਂਡਾ ਹੈ ਉਹਨੂੰ ਕਹਿੰਦੇ ਆ ਬ੍ਰਹਿਮੰਡ ਤੇ ਐਸੇ ਐਸੇ ਅਨੇਕ ਬ੍ਰਹਿਮੰਡ ਹੈ ਇਸ ਸ੍ਰਿਸ਼ਟੀ ਤੇ ਐਸੇ ਐਸੇ ਅਨੇਕ ਬ੍ਰਹਿਮੰਡ ਹੈ ਇੱਕ ਇੱਕ ਸ੍ਰਿਸ਼ਟੀ ਦੇ ਇੱਕ ਇੱਕ ਸ੍ਰਿਸ਼ਟੀ ਦੇ ਪਤਾ ਨਹੀਂ ਕਿੰਨੀਆਂ ਕਿੰਨੀਆਂ ਸ੍ਰਿਸ਼ਟੀਆਂ ਇਸ ਬ੍ਰਹਿਮੰਡ ਦੇ ਵਿੱਚ ਇੱਕ ਬ੍ਰਹਿਮੰਡ 'ਚ ਇਸ ਦੂਸਰੇ 'ਚ ਤੀਸਰੇ ਕਿਤਨੇ ਕੁ ਬ੍ਰਹਿਮੰਡ ਹੈ ਕੋਈ ਪਤਾ ਨਹੀਂ ਅਸੀਂ ਆਪਣੀ ਸ੍ਰਿਸ਼ਟੀ ਦਾ ਅੰਤ ਨਹੀਂ ਪਾ ਰਹੇ ਦੂਸਰਿਆਂ ਦੇ ਲੱਭਦੇ ਫਿਰਦੇ ਹਾਂ ਚਲੋ ਬ੍ਰਹਿਮੰਡ ਉਪਨਤਾ ਤਤਰ ਭੁਵਨਮ ਉਸ ਬ੍ਰਹਿਮੰਡ ਮੇ ਚਤੁਰਸ ਦੇਖੋ ਚਤੁਰ ਅੱਗੇ ਕੀ ਹੈ ਦਸ ਚਤੁਰ ਦਸ ਮਤਲਬ ਚੌਦਾਂ ਭਵਨ ਹੈ ਇੱਕ ਬ੍ਰਹਿਮੰਡ ਦੇ ਵਿੱਚ ਤੁਮ ਹੋ ਪੁਰੀ ਚਤੁਰ ਦਸ ਕੰਤਾ ਇਹ ਜਿਹੜਾ ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਇੱਕ ਬ੍ਰਹਿਮੰਡ ਦੇ ਹੈ ਐਸੇ ਆਇਆ ਨਾ ਕਾਲ ਪੁਰਖ ਕੀ ਦੇਹ ਮੇਹ ਕੋਟਕ ਵਿਸ਼ਨ ਮਹੇਸ਼ ਉਹ ਕਿਉਂ ਕਹਾ ਹੈ ਕਰੋੜਾਂ ਬ੍ਰਹਿਮੰਡ ਆ ਇਸ ਵਾਸਤੇ ਕਰੋੜਾਂ ਵਿਸ਼ਨੂੰ ਮਹੇਸ਼ ਇੱਕ ਇੱਕ ਬ੍ਰਹਿਮੰਡ ਦਾ ਇੱਕ ਵਿਸ਼ਨੂੰ ਮਹੇਸ਼ ਬ੍ਰਹਮਾ ਹੋ ਗਏ ਦੂਸਰੇ ਬ੍ਰਹਿਮੰਡ ਦਾ ਦੂਸਰਾ ਹੋ ਗਿਆ ਤੇ ਕਿਤਨੇ ਕੁ ਬ੍ਰਹਿਮੰਡ ਹੈ ਕੋਈ ਪਤਾ ਨਹੀਂ ਇਸ ਵਾਸਤੇ ਕੋਟਕ ਵਿਸ਼ਨ ਮਹੇਸ਼ ਕਰੋੜਾਂ ਬ੍ਰਹਿਮੰਡ ਹੋ ਗਏ ਗੁਰਮੀਤ ਨੇ ਸਾਰਾ ਪਤਾ ਹੀ ਆ ਚਤੁਰਦਸ ਭਵਨ ਉਤਪੰਨ ਹੋਤਾ ਹੈ ਔਰ ਭੋਗ ਭੋਗ ਆਸਰੇ ਉਦਭਵਾ ਉਨ ਚੌਦਾਂ ਭਵਨੋ ਮੇ ਪ੍ਰਾਣੀਓ ਕੇ ਦੁਆਰਾ ਭੋਗਨੇ ਯੋਗ ਅੰਨ ਆਦਿ ਭੋਗ ਪਦਾਰਥ ਔਰ ਭੋਗ ਆਸਰੇ ਅਰਥਾਤ ਯੋਗ ਸਰੀਰ ਵੀ ਜਿਹੜਾ ਸਰੀਰ ਹੈ ਉਹ ਵੀ ਉਹਨੂੰ ਭਗਵਾਨ ਐਸਾ ਹੀ ਦਏਗਾ ਹੁਣ ਜਿਹੜੇ ਦੁੱਖ ਭੋਗਣੇ ਤੇ ਉਹਨੂੰ ਸਰੀਰ ਵੀ ਤਾਂ ਕਠਿਨ ਕਠੋਰ ਮਿਲੇਗਾ ਤੁਸੀਂ ਦੇਖ ਲਓ ਹੁਣ ਜਿੰਨੇ ਸਾਰੇ ਦਿਲ ਕਲਮੀ ਫੜੀ ਹੋਣੀ ਆ ਉਹਦੇ ਹੱਥ ਦੇਖ ਲੈਣੇ ਔਰ ਜਿਹੜੇ ਵਿਚਾਰੇ ਜੰਗੀ ਫੜੀ ਹੋਣੀ ਹਲਦੀ ਉਹਦੇ ਹੱਥ ਦੇਖ ਲੈਣੇ ਜਿਹਨੇ ਕਈ ਫੜੀ ਹੋਊਗੀ ਹੱਥਾਂ 'ਚ ਵੀ ਫਰਕ ਹੁੰਦਾ ਬਈ ਉਹ ਸਰੀਰ ਹੀ ਭਗਵਾਨ ਨੇ ਉਹੋ ਜਿਹੇ ਦਿੱਤੇ ਆ ਉਹ ਸਾਰਾ ਦਿਨ ਕਈ ਫੜ ਕੇ ਨਹੀਂ ਥੱਕਦਾ ਉਹ ਕਰਮ ਚਲਾਉਂਦਾ ਚਲਾਉਂਦਾ ਥੱਕ ਗਿਆ ਜੇ ਬਈ ਬੜਾ ਬੜਾ ਕੰਮ ਕੀਤਾ ਮੈਂ ਤਾਂ ਪੂਰਾ ਜੋਤਰਾ ਹੋ ਗਿਆ ਇੰਨੇ ਰਜਿਸਟਰ ਬਣਾ ਤੇ ਉਹ ਇੱਦਾਂ ਕਹੂਗਾ ਅਤੇ ਭਗਵਾਨ ਨੇ ਉਸੇ ਪ੍ਰਕਾਰ ਨਾਲ ਉਹਦਾ ਸਰੀਰ ਬਣਾ ਦਿੰਦਾ ਭੋਗ ਆਇਤਨ ਵਾਸਤੇ ਵੀ ਭੋਗ ਆਸਰੇ ਅਰਥਾਤ ਯੋਗ ਸਰੀਰ ਉਸੀ ਯੋਗ ਸਰੀਰ ਬਣਾਏਗਾ ਜਿਸ ਦਾ ਜੈਸੇ ਜੈਸੇ ਉਹਦੇ ਕਰਮ ਹੈ ਨਾ ਐਸੇ ਉਹਨਾਂ ਨੂੰ ਭੋਗਣ ਵਾਸਤੇ ਵੀ ਐਸਾ ਸਰੀਰ ਬਣਾ ਦੇਗਾ ਹੁਣ ਪਸ਼ੂ ਦੇ ਕਰਮ ਕੈਸੇ ਹੈ ਉਹਨੂੰ ਸਰੀਰ ਵੀ ਐਸਾ ਬਣਾਤਾ ਦੇਖ ਲੈ ਆ ਪਕਸ਼ੀ ਦੇ ਕਰਮ ਕੈਸੇ ਹੈ ਉਹਦਾ ਸਰੀਰ ਵੀ ਐਸੇ ਬਣਾਤਾ ਔਰ ਜਿਹੜੇ ਆਪਾਂ ਜਿਹੜੇ ਪਸ਼ੂ ਰੱਖੇ ਅੰਦਰ ਇਹਨਾਂ ਦਾ ਸਰੀਰ ਸਗੋਂ ਸੋਲ ਹੋਏਗਾ ਇਹਨਾਂ ਨੂੰ ਬਾਹਰ ਬੰਦ ਹੋ ਤੇ ਬਿਮਾਰ ਹੋ ਜਾਣਗੇ ਔਰ ਜਿਹੜੇ ਜੰਗਲਾਂ 'ਚ ਫਿਰ ਰਹੇ ਆ ਜਿਹੜੇ ਜੰਗਲਾਂ 'ਚ ਫਿਰ ਰਹੇ ਉਹ ਮੀਂਹ ਵੀ ਪਏ ਬਰਫ਼ ਵੀ ਪਏ ਕੋਈ ਚਿੰਤਾ ਹੀ ਨਹੀਂ ਕਸਤੂਰੀ ਹਿਰਨ ਜਿੱਦਾਂ ਆਪਾਂ ਫਰਸ਼ 'ਤੇ ਨਹੀਂ ਬਹਿ ਜਾਂਦੇ ਇੱਦਾਂ ਬਰਫ਼ 'ਤੇ ਸਿਰਾਂ 'ਤੇ ਬੈਠੇ ਹੁੰਦੇ ਉਹਨਾਂ ਨੂੰ ਕੋਈ ਚਿੰਤਾ ਹੀ ਨਹੀਂ ਉਹਨਾਂ ਵਾਸਤੇ ਜਿੱਦਾਂ ਸਾਡੇ ਆਹ ਫਰਸ਼ ਆ ਇੱਦਾਂ ਹੀ ਆ ਘਾਹ ਜਿੱਦਾਂ ਹੁੰਦਾ ਆਪਾਂ ਮੱਝਾਂ ਨਹੀਂ ਬੈਠੀਆਂ ਹੁੰਦੀਆਂ ਬਾਹਰ ਇੱਦਾਂ ਉਹ ਬੈਠੇ ਬਰਫ਼ ਦੀਆਂ ਗਲੇਸ਼ੀਰਿਆਂ 'ਤੇ ਬੈਠੇ ਗਲੇਸ਼ੀਅਰ 'ਤੇ ਉੱਦਾਂ ਤਾਂ ਉਹਨਾਂ ਸਿੱਧ ਬਣਾਏ ਆ ਭਗਵਾਨ ਨੇ ਆਪਣਾ ਪਸ਼ੂ ਬਾਹਰ ਬੰਦ ਹੋ ਤੇ ਬਿਮਾਰ ਹੋ ਜਾਏਗਾ ਜਿਹੜੇ ਜੰਗਲਾਂ ਵਾਲੇ ਬਾਹਰ ਹੀ ਤੁਰੇ ਫਿਰਦੇ ਬਾਹਰ ਹੀ ਬੱਚੇ ਦਿੰਦੇ ਆ ਉਹਨਾਂ ਨੂੰ ਕੌਣ ਕਾੜੇ ਪਿਲਾਉਂਦਾ ਬਈ ਆਪਣੇ ਤਾਂ ਗਏ ਸੁਬਹਾ ਖਾੜਾ ਪਿਲਾਓ ਇਹਨੂੰ ਬਈ ਗੁੜ ਦਿਓ ਉਹਨਾਂ ਨੂੰ ਕੌਣ ਦਿੰਦਾ ਉਹਨਾਂ ਦੇ ਭਗਵਾਨ ਨੇ ਸਰੀਰ ਹੀ ਐਸੇ ਬਣਾਏ ਆ ਸਾਰਿਆਂ ਨੇ ਸ਼ਕਤੀ ਅਲੱਗ ਅਲੱਗ ਜੈਸੇ ਜੈਸੇ ਉਹਦੇ ਕਰਮ ਹੈ ਐਸੇ ਐਸੇ ਸਰੀਰ ਬਣਾ ਕੇ ਐਸੀ ਐਸੀ ਸ਼ਕਤੀ ਦੇ ਦਿੱਤੀ ਦੇਖ ਲਓ ਹੁਣ ਤੁਸੀਂ ਕਿਹੋ ਜਿਹੇ ਕਰਮ ਕਰਨੇ ਆ ਦੇਵਤੇ ਹੈ ਉਹਨਾਂ ਨੂੰ ਕਿਹੋ ਜਿਹਾ ਸਰੀਰ ਮਿਲਿਆ ਜਿੱਥੇ ਮਰਜ਼ੀ ਜਾ ਸਕਦੇ ਆ ਸਕਦੇ ਆ ਸੰਕਲਪ ਦੇ ਨਾਲ ਉਹ ਭੁੱਖ ਪਿਆਸ ਦੀ ਜ਼ਰੂਰਤ ਹੀ ਨਾ ਬੁਢਾਪਾ ਨਾ 16 ਸਾਲ ਤੋਂ ਉਮਰ ਵੱਧ ਹੁੰਦੀ ਨਹੀਂ ਦੇਵਤਿਆਂ ਦੀ ਕਦੀ ਦਾੜੀ ਦੇਖੀ ਆ ਕਿਉਂ ਨਹੀਂ ਹੁੰਦੀ ਦਾੜੀ ਕਿਉਂਕਿ ਉਹ 16 ਸਾਲ ਤੋਂ ਉਮਰ ਜ਼ਿਆਦਾ ਹੁੰਦੀ ਨਹੀਂ ਉਹਨਾਂ ਦੀ ਉਸ ਇੱਕ ਕਲਪ ਤੱਕ ਰਹਿਣਾ ਅਤੇ ਆਜੂ ਉਹ ਹੀ ਰਹੇਗੀ ਬੁਢਾਪਾ ਆਉਣਾ ਹੀ ਨਹੀਂ। ਇਸ ਲਈ ਉਹਨਾਂ ਦਾ ਇੱਕ ਨਾਮ ਹੈ ਨਿਰਜਰ, ਨਿਰਜਰ ਬਣੇ ਦੇਵਤਾ, ਜਰ ਬਣਿਆ ਹੁੰਦਾ ਬੁਢਾਪਾ, ਜਦੋਂ ਬੁਢਾਪਾ ਨਾ ਆਵੇ ਉਹਨੂੰ ਕੀ ਕਹਿੰਦੇ ਨਿਰਜਰ, ਨਿਕਲ ਗਿਆ ਹੈ ਜਰਾ ਰੂਪੀ ਅਵਸਥਾ ਜਿਸਸੇ, ਉਹਨੂੰ ਕੀ ਕਹਾਂ ਨਿਰਜਰਾ। ਭਗਵਾਨ ਨੇ ਐਸੇ ਐਸੇ ਬਣਾਏ ਆ। ਪੰਚੀਕ੍ਰਿਤ ਭੂਤੋਂ ਸੇ ਈਸ਼ਵਰ ਕੀ ਆਗਿਆ ਸੇ, ਦੇਖ ਲਓ ਉਤਪਤੀ ਹੋਤੀ ਹੈ। ਹਿਰਣ ਗਰਭ ਹਾ ਅਸਮਿਨ ਸਥੂਲੇ, ਹਿਰਣ ਗਰਭ ਇਸ ਸਥੂਲ ਦੇਹ ਸਮਸ਼ਟੀ ਸਰੀਰ ਮੇ ਅਹਮ ਅਭਿਮਾਨ ਕਰਨੇ ਸੇ ਵੈਸ਼ਵਾਨਰ ਭਵੇਤ, ਵੈਸ਼ਵਾਨਰ ਨਾਮ ਵਾਲਾ ਅਰਥਾਤ ਵਿਰਾਟ, ਵਿਰਾਟ ਹੋਤਾ ਅਬ ਵਿਸ਼ਵ ਸੰਗਿਆ ਵਾਲੇ ਜੀਵ ਕੀ ਅਵਾਂਤਰ ਭੇਦ ਕਥਨ ਪੂਰਵਕ, ਉਸਕੋ ਤੱਤਵ ਗਿਆਨ ਛੁੰਨ ਹੋਣੇ ਕੇ ਕਾਰਨ ਸੰਸਾਰ ਪ੍ਰਾਪਤੀ ਕਾ ਪ੍ਰਕਾਰ ਦ੍ਰਿਸ਼ਟਾਂਤ ਸਹਿਤ ਦੋ ਸ਼ਲੋਕੋਂ ਸੇ ਕਹਿਤੇ ਹੈ। ਉਹਨੂੰ ਸ੍ਰਿਸ਼ਟੀ ਦੇਖੋ, ਇਹ ਇਹਨਾਂ ਨੇ ਹੋਰ ਖੋਲਿਆ ਹੈ ਵਿਚਾਰ ਸਾਗਰ 'ਚ, ਐਸਾ ਨਹੀਂ ਹੈ। ਇਹ ਕੀ ਕਹਿ ਰਹੇ ਦੇਖੋ, ਅਬ ਵਿਸ਼ਵ ਸੰਗਿਆ ਵਾਲੇ ਜੀਵ ਕਾ, ਵਿਸ਼ਵ ਨਾਮਾ ਜਿਹੜਾ ਸੰਗਿਆ ਬਣੇ ਨਾਮ, ਜਿਸਕਾ ਨਾਮ ਵਿਸ਼ਵ ਹੈ, ਐਸਾ ਜੋ ਜੀਵ ਹੈ ਉਸਕਾ ਅਵਾਂਤਰ ਭੇਦ ਕਥਨ ਪੂਰਵਕ, ਉਸ ਕਿਉਂਕਿ ਉਹਦਾ ਅਵਾਂਤਰ ਭੇਦ ਕਥਨ ਕੀ ਹੈ, ਉਸਕੋ ਤੱਤਵ ਗਿਆਨ ਛੁੰਨ ਹੈ, ਉਹਨੂੰ ਗਿਆਨ ਨਹੀਂ ਹੈ, ਉਹ ਤੱਤਵ ਗਿਆਨ ਛੁੰਨ ਹੋਣੇ ਕੇ ਕਾਰਨ ਸੰਸਾਰ ਪ੍ਰਾਪਤੀ ਕਾ ਪ੍ਰਕਾਰ ਦ੍ਰਿਸ਼ਟਾਂਤ ਸਹਿਤ ਦੋ ਸ਼ਲੋਕੋਂ ਮੈਂ ਕਹਤੇ ਹੈਂ, ਉਹਨੂੰ ਸੰਸਾਰ ਕੀ ਪ੍ਰਾਪਤੀ ਕੈਸੇ ਹੋਤੀ ਹੈ ਇਹ ਦੱਸਦੇ। ਹੁਣ ਕਿਹਦੀ ਗੱਲ ਚੱਲ ਰਹੀ ਫਿਰ? ਬਸ ਹੁਣ ਆਪਾਂ ਕਿਹੜੇ ਕਿਹੜੀ ਕੋਟੀ 'ਚ ਆ ਗਏ? ਸਾਡਾ ਨਾਮ ਹੁਣ ਕੀ ਹੋ ਗਿਆ? ਵਿਸ਼ਵਨਾਮਾ ਜੀਵ ਆਨੇ ਨਾ, ਮੈਂ ਜੀਵ ਹਾਂ, ਖਾਲੀ ਮੈਂ ਜੀਵ ਨਹੀਂ, ਵਿਸ਼ਵਨਾਮਾ ਜੀਵ। ਤੇ ਜੀਵ ਬਣਿਆ ਕਿਉਂ? ਦੱਸ ਦਿੱਤਾ ਉਹਨਾਂ, ਜੀਵ ਬਣਿਆ ਉਹਨੂੰ ਆਪਣੇ ਆਪ ਦਾ ਗਿਆਨ ਨਹੀਂ ਹੈ, ਅਗਿਆਨ ਹੈ। ਜਦੋਂ ਆਪਣੇ ਆਪ ਦਾ ਹੀ ਪਤਾ ਨਹੀਂ ਹੈ ਤੇ ਦੂਸਰੇ ਦਾ ਕੀ ਪਤਾ ਹੋਊ? ਅਸੀਂ ਇਹਨਾਂ ਦਾ, ਮੈਂ ਬਹੁਤ ਬੁੱਧੀਮਾਨ ਹਾਂ, ਕੋਈ ਬੁੱਧੀਵਾਦੀ ਨਹੀਂ ਹੈ ਸਾਡੇ 'ਚ। ਅਸਲੀ ਬੁੱਧੀਮਾਨ ਉਹੀ ਆ ਕਿਹੜਾ? ਜਿਹਨੂੰ ਆਪ, ਜਿਹਨੇ ਆਪਣੇ ਆਪ ਨੂੰ ਜਾਣਿਆ। ਹਾਂ ਚਲੋ, ਤੇਜਸਾ ਵਿਸ਼ਵਵਤਾਮ ਜਾਤਾ ਦੇਵ ਤ੍ਰਿੰਗ ਨਰਾਦਯਾ ਤੇ ਪਰਾਗ, ਦੇਖ ਲਓ ਪਰਾਗ ਦਰਸ਼ਿਨਾ ਪ੍ਰਤਿਕ ਤੱਤਵ ਬੋਧ ਵਿਵਰਜਿਤਾ। ਤੱਤਵ ਦੇਖੋ ਕੀ ਕਹਿ ਰਿਹਾ, ਤੱਤਵ ਬੋਧ ਵਿਵਰਜਿਤਾ, ਤੱਤਵ ਬੋਧ ਮਣੇ ਹਾਂ, ਤੱਤ ਗਿਆਨ ਸੇ ਵਰਜਿਤਾ, ਤੱਤ ਗਿਆਨ ਨਹੀਂ ਹੈ ਉਹਨੂੰ। ਤੇਜ ਸਾ ਤੇ ਫਿਰ ਆਪਾਂ ਉਹ ਤੱਤਵ ਗਿਆਨ ਪ੍ਰਾਪਤ ਸਾਨੂੰ ਕੈਸੇ ਹੋਵੇ? ਸਤਸੰਗ ਦਾ ਕਰਨ ਦਾ ਫਾਇਦਾ ਕੀ ਹੈ? ਇਹੀ ਫਾਇਦਾ ਹੈ, ਪਤਾ ਨਹੀਂ ਕਿਹੜੀ ਕਿਹੜੇ ਟਾਈਮ ਦੀ ਗੱਲ, ਕਿਹੜੀ ਗੱਲ, ਕਿਹੜੀ ਗੱਲ ਔਰ ਕਿਹੜੇ ਟਾਈਮ ਦੀ, ਕਈ ਗੱਲ ਸਾਡੇ ਵਿੱਚ ਮਨ ਦੇ ਛੇਕ ਕਰ ਜੇ ਤੇ ਸਾਡਾ ਬੇੜਾ ਪਾਰ ਹੋ ਜੇ। ਇਸ ਵਾਸਤੇ ਆਪਾਂ ਸਤਸੰਗ ਕਰਦੇ ਹਾਂ, ਤੇ ਕਦੀ ਕਦੀ ਦੇਖਿਆ ਹੋਣਾ ਐਸੀ ਸੱਟ ਵੱਜਦੀ ਮਨ ਤੇ, ਕਈ ਕਈ ਦਿਨ ਫਿਰ ਉਹ ਚੇਤੇ ਰਹਿੰਦਾ, ਹਾਏ ਆਹ ਕੰਮ ਮੈਂ ਕਿਉਂ ਕੀਤਾ, ਹਾਏ ਆਹ ਕੰਮ ਤਾਂ ਗਲਤ ਹੋ ਗਿਆ, ਜਾਂ ਇਹ ਮੈਂ ਥੋੜ੍ਹਾ ਕਰ ਲਿਆ, ਮੈਂ ਤਾਂ ਜ਼ਿਆਦਾ ਕਰਨਾ ਸੀ। ਉਦੋਂ ਲੱਗਾ ਹੀ ਰਹਿੰਦਾ ਨਾ, ਬੈਠਾ ਹੀ ਰਹਿੰਦਾ ਨਾ, ਉੱਠਦਾ ਹੀ ਨਾ, ਮੇਰਾ ਬੜਾ ਹੀ ਸੁੰਦਰ ਕੰਮ ਸੀ, ਉਦੋਂ ਮੈਂ ਸਮਾਧਿਸ਼ਟ ਹੋ ਜਾਣਾ ਸੀ। ਇੱਦਾਂ ਵੀ ਕਦੀ ਕਦੀ ਸੋਚਦੇ ਹਾਂ ਆਪਾਂ, ਇਸੇ ਵਾਸਤੇ ਇਹ ਸਤਸੰਗ ਹੈ। ਚਲੋ ਤੇਜਸਾ, ਤੇਜਸ ਨਾਮਾ ਨਾਮ ਵਾਲੇ ਜੀਵ ਵਿਅਸ਼ਟੀ ਸਥੂਲ ਸਰੀਰ ਮੇ ਅਹਮ ਅਭਿਮਾਨ ਕਰਨੇ ਸੇ ਵਿਸ਼ਵਤਾਮ ਜਾਤਾ, ਵਿਸ਼ਵ ਨਾਮ ਕੋ ਪ੍ਰਾਪਤ ਹੋਤਾ ਹੈ। ਜਦੋਂ ਇਹ ਸਰੀਰ ਦੇ ਨਾਲ ਅਭਿਮਾਨ ਜੋੜ ਲਿਆ, ਇਹ ਸਰੀਰ ਦੇ ਨਾਲ ਅਹਮਤਾ ਮਮਤਾ ਆ ਗਈ, ਅਭਿਮਾਨ ਜੋੜਨਾ ਮੈਨੇ ਅਹਮਤਾ ਮਮਤਾ, ਮੈਂ ਔਰ ਮੇਰਾ, ਆਪਾਂ ਇਹਨੂੰ ਦੋਨੋਂ ਕਹਿੰਦੇ ਹਾਂ,
ਮਤਲਬ ਸਥੂਲ ਸਰੀਰ ਸੂਖਮ ਸਰੀਰ ਨੇ ਦੇ ਵਿੱਚ ਹੋਂ ਆ ਕੇ ਸਥੂਲ ਸਰੀਰ,
ਹਾਂਜੀ ਬਸ ਹੰਕਾਰ, ਉਹ ਅਸਲੀ ਹੰਕਾਰ ਹੈ, ਇਹਨੂੰ ਕੱਢਣਾ ਜੇ। ਤੇ ਕਾਰਨ ਜਿਹੜਾ ਬੀਜ, ਕਾਰਨ ਬਣੇ ਬੀਜ, ਬੀਜ ਫਿਰ ਇਹਨਾਂ ਦੋਨਾਂ ਸਰੀਰਾਂ ਦਾ ਬੀਜ ਕਿਹੜਾ ਹੋਇਆ? ਅਗਿਆਨ। ਆਪਾਂ ਫਿਰ ਉਹ ਜਦੋਂ ਬੀਜ ਨੂੰ ਜਲਾ ਦਿੱਤਾ ਤਾਂ ਫਿਰ ਪੌਦਾ ਉੱਗੇਗਾ? ਕੋਈ ਆਪਾਂ ਕਣਕ ਦਾ ਜਾਂ ਜਵਾਰ ਦਾ ਕੋਈ ਦਾਣੇ ਭੁੰਨ ਲਏ ਭੱਠੀ 'ਚ, ਜਦੋਂ ਭੱਠੀ 'ਚ ਭੁੰਨ ਲਏ ਦਾਣੇ ਤਾਂ ਫਿਰ ਜਾ ਕੇ ਆਪਾਂ ਬੀਜ ਦਈਏ ਉਹਨਾਂ ਨੂੰ? ਫਿਰ ਨਹੀਂ ਹੋਣਾ। ਕਿਉਂ ਨਹੀਂ ਹੋਣਾ? ਦਾਣਾ ਤਾਂ ਐਸੇ ਹੀ ਦਿਖਾਈ ਦੇ ਰਿਹਾ ਨਾ, ਉਹਦੇ ਵਿੱਚ ਜਿਹੜੀ ਸ਼ਕਤੀ ਸੀ ਉਹ ਸਮਾਪਤ ਹੋ ਗਈ, ਜਿਹੜੇ ਉਹਦੇ ਸੰਸਕਾਰ ਸੀ ਪੌਦਾ ਬਣਨ ਦੇ ਉਹ ਸਮਾਪਤ ਹੋ ਗਏ, ਤੇ ਫਿਰ ਫਿਰ ਉਹ ਕੀ ਫਿਰ ਉਹ ਜਨਮ ਨਹੀਂ ਹੋਏਗਾ। ਸਰੀਰ ਚ ਕੋਈ ਤਬਦੀਲੀ ਥੋੜੀ ਆ ਗਈ ਆ, ਉਹ ਤੇ ਪੁੱਜ ਗਿਆ। ਉਹ ਜਿਹੜੇ ਅੰਦਰਲੇ ਜਿਹੜੇ ਜਿਹੜੀ ਸ਼ਕਤੀ ਸੀ ਨਾ ਪੌਦਾ ਉਤਪੰਨ ਕਰਨ ਵਾਲੀ, ਉਹ ਨਸ਼ਟ ਹੋਈ ਆ। ਤੇ ਸਾਡੇ ਅੰਦਰ ਸਰੀਰ ਤੇ ਇਹੀ ਰਹੇਗਾ, ਉਹ ਜਿਹੜੇ ਸੰਸਕਾਰ ਹੈ ਨਾ ਜਿਹਨੂੰ ਆਪਣਾ ਵਾਸਨਾ ਕਹਿੰਦੇ ਆ, ਉਹ ਸਮਾਪਤ ਹੋ ਗਈ ਤੇ ਸਰੀਰ ਤੇ ਰਹੇ ਗਈ। ਤੇ ਬਸ ਜਿੰਨਾ ਚਿਰ ਇਹਦੀ ਪ੍ਰਾਰਬਧ ਹੈ, ਸਾਹ ਲਿਖੇ ਹੈ, ਉਹਨਾਂ ਚਿਰ ਸਾਹ ਲਊਗਾ। ਜਦੋਂ ਸਾਹ ਸਮਾਪਤ ਹੋਏ ਫਿਰ ਜਲ ਮੇ ਜਲ ਆਏ ਖਟਾਨਾ ਹੋਏਗਾ, ਨਹੀਂ ਤੇ ਨਹੀਂ ਜੀ ਹੋ ਸਕਦਾ। ਉਹਨਾਂ ਚਿਰ ਫਿਰ ਉਹ ਕੀ ਰਹੇਗਾ? ਜੀਵਨ ਮੁਕਤ। ਤੇ ਜਦੋਂ ਸਰੀਰ ਪੂਰਾ ਹੋ ਗਿਆ ਫਿਰ ਵਿਦੇਹ ਮੁਕਤ ਹੋਏਗਾ। ਇਹ ਚੌਥਾ ਪ੍ਰਕਰਨ ਪੜ੍ਹਨ ਦੇ ਨਾਲ ਇਹ ਤੁਹਾਨੂੰ ਫਾਇਦਾ ਹੈ। ਉਹ ਜਿਹੜਾ ਤੱਤਵ ਸਿਧਾਂਤ ਦਾ ਚੌਥਾ ਪ੍ਰਕਰਨ ਚੱਲਿਆ ਨਾ ਉੱਥੇ ਰੋਟੀ ਬਸਦਾ ਦੇਖ ਲਓ। ਤੇ ਕਰਨਾ ਕੀ ਹੁਣ ਫਿਰ ਪ੍ਰਧਾਨ ਜੀ? ਆਪਾਂ ਬਸ ਇਹਦੇ ਨਾਲੋਂ ਅਹਿਮ ਮਮ ਜਿਹੜਾ ਹੈ ਨਾ ਉਹ ਤੋੜੋ। ਬਸ ਜਦ ਕਦੀ ਕਹਿੰਦੇ ਨੇ ਹੁਣ ਜੇ ਇੱਕ ਚੀਜ਼ ਹੈ ਜਾਂ ਤਾਂ ਉਹਨੂੰ ਮੇਰਾ ਹੀ ਕਹੋ ਨਾ ਮੈਂ ਨਾ ਕਹੋ ਤਾਂ ਫਿਰ ਤਾਂ ਗੱਲ ਮੰਨ ਲਈ। ਕਦੀ ਮੈਂ ਕਹਿ ਦੇਣਾ ਕਦੀ ਮੇਰਾ ਕਹਿ ਦੇਣਾ, ਇਹ ਕਿੱਦਾਂ ਗੱਲ ਹੋਈ? ਹੁਣ ਟਰੈਕਟਰ ਆ ਇਹ ਮੇਰਾ ਟਰੈਕਟਰ ਆ, ਇਹ ਵਿਵਹਾਰ ਕਰਦੇ ਹਾਂ। ਇਹ ਮੇਰੀ ਗੱਡੀ ਆ, ਇਹ ਮੇਰਾ ਪੁੱਤ ਹੈ, ਇਹ ਵਿਵਹਾਰ ਕਰਦੇ ਆਪਾਂ। ਕਦੀ ਇਹ ਤਾਂ ਨਹੀਂ ਕਹਿੰਦੇ ਇਹ ਟਰੈਕਟਰ ਮੈਂ ਹੂੰ, ਇੱਦਾਂ ਤਾਂ ਨਹੀਂ ਕਹਿੰਦੇ ਇਹ ਮੇਰਾ ਟਰੈਕਟਰ ਹੈ, ਇੱਦਾਂ ਹੀ ਕਹਿੰਦੇ ਆ। ਜਿਹੜਾ ਮੇਰੇ ਤੋਂ ਅਲੱਗ ਹੈ ਜਾਂ ਤਾਂ ਉਹਨੂੰ ਮੈਂ ਕਹੋ ਜਾਂ ਮੇਰਾ ਕਹੋ,
ਜਿਹੜਾ ਮੇਰਾ ਹੋਊ ਮੇਰੇ ਤੋਂ ਅਲੱਗ ਹੋਊ
ਬਸ। ਇਹ ਮੇਰਾ ਸਰੀਰ ਅੱਜ ਬੜਾ ਦੁਖਦਾ ਹੋ ਗਿਆ, ਮੇਰਾ ਸਰੀਰ, ਇਹ ਮੇਰਾ ਟਰੈਕਟਰ ਅੱਜ ਖਰਾਬ ਹੈ, ਮੇਰਾ ਸਰੀਰ ਅੱਜ ਦੁਖਦਾ, ਤੇ ਟਰੈਕਟਰ ਅਲੱਗ ਨਹੀਂ ਆ? ਤੇ ਫਿਰ ਇੱਦਾਂ ਜਿਹੜਾ ਮੈਂ ਟਰੈਕਟਰ ਨਾਲ ਅਲੱਗ ਹਾਂ, ਇੱਦਾਂ ਮੈਂ ਸਰੀਰ ਨਾਲ ਵੀ ਅਲੱਗ ਹਾਂ। ਇਸ ਹਿਸਾਬ ਨਾਲ ਆਪਾਂ ਚਿੰਤਨ ਕਰਾਂਗੇ ਤੇ ਤਾਂ ਗੱਲ ਬਣਨੀ ਆ। ਇਹ ਚਿੰਤਨ ਦਾ ਵਿਸ਼ੇ ਹੈ, ਕਹਿਣ ਨਾਲ ਗੱਲਾਂ ਨਹੀਂ ਬਣਦੀਆਂ, ਕਹਿਣ ਨਾਲ ਨਹੀਂ ਕੁਛ ਹੋਣਾ, ਇਹ ਚਿੰਤਨ ਦਾ ਵਿਸ਼ੇ ਐਸਾ। ਆਪਾਂ ਬੈਠ ਕਰਕੇ ਇਕਾਂਤ ਵਿੱਚ ਜਦੋਂ ਐਸਾ ਚਿੰਤਨ ਕਰਾਂਗੇ ਨਾ ਤਾਂ ਗੱਲ ਬਣਨੀ ਆ। ਦੇਖੋ ਤੇਜਸ ਨਾਮਾਂ ਵਾਲੇ ਜੀਵ ਇਹੀ ਹੈ ਨਾ ਤੇਜਸ। ਦੇਖੋ ਤੇਜਸਾ ਲਿਖਿਆ ਨਾ ਪਹਿਲਾਂ, ਕਹਿੰਦਾ ਤੇਜਸ ਨਾਮ ਵਾਲੇ ਜੀਵ ਵਿਅਸ਼ਟੀ, ਵਿਅਸ਼ਟੀ ਮੈਨੇ ਇਕੱਲਾ ਇਕੱਲਾ ਸੂਲ ਸਰੀਰ ਮੇ ਅਹਿਮ ਅਭਿਮਾਨ ਕਰਕੇ, ਜਦੋਂ ਉਹ ਵਿਅਸ਼ਟੀ ਸੂਖਸ਼ਮ ਸਰੀਰ ਨੇ ਸੂਲ ਸਰੀਰ 'ਚ ਅਭਿਮਾਨ ਕਰ ਲਿਆ ਤਾਂ ਕੀ ਬਣ ਗਿਆ? ਫਿਰ ਕਹਿੰਦਾ ਮੇਰਾ ਸਰੀਰ, ਮੈਂ ਗਿਆ, ਮੈਂ ਆਇਆ, ਮੈਂ ਖਾਂਦਾ ਹਾਂ, ਮੈਂ ਪੀਂਦਾ ਹਾਂ, ਇਹ ਮੇਰਾ ਦੁਸ਼ਮਣ ਹੈ, ਇਹ ਮੇਰਾ ਮਿੱਤਰ ਹੈ। ਫਿਰ ਕਹਾਂਗੇ ਆਪਾਂ ਜਦੋਂ ਉਹ ਅਭਿਮਾਨ, ਇਹ ਅਭਿਮਾਨ ਨਿਵਿਰਤ ਕਰਨਾ, ਅਸਲੀ ਅਭਿਮਾਨ ਇਹ ਹੈ। ਇਹਨੂੰ ਕਹਿੰਦੇ ਆ, ਗੁਰੂ ਸਾਹਿਬ ਨੇ ਕਿਹਾ ਨਾ ਹੰਕਾਰ ਨਿਵਿਰਤ ਕਰੋ, ਇਹ ਹੰਕਾਰ ਉਹਨਾਂ ਕਿਹਾ ਹੈ, ਉਹ ਨਹੀਂ ਕਿਹਾ, ਉਹ ਤਾਂ ਕਰ ਹੀ ਨਹੀਂ ਸਕਦਾ, ਉਹ ਕਿੱਦਾਂ ਕਰ ਲਊਗਾ, ਉਹ ਤਾਂ ਹੋ ਹੀ ਨਹੀਂ ਸਕਦਾ। ਕਰਤਾਪਨ ਜਿੰਨਾ ਚਿਰ ਰਹੇਗਾ ਉਨਾ ਚਿਰ ਭੋਗਤਾਪਨ ਵੀ ਰਹੇਗਾ, ਤੇ ਜਦੋਂ ਕਰਤਾਪਨ ਨਸ਼ਟ ਹੋਇਆ ਭੋਗਤਾ ਵੀ ਨਸ਼ਟ ਹੋ ਗਿਆ। ਜਦੋਂ ਮੈਂ ਕੀਤਾ ਨਹੀਂ ਤਾਂ ਮੈਂ ਭੋਗੂੰਗਾ ਕਿਉਂ? ਕੋਈ ਗੱਲ ਹੋ ਜੇ ਲੈ ਵੀ ਅੱਜ ਤੋਂ ਇਕੱਠ ਹੋਣਾ ਤੇਰੇ ਉੱਤੇ, ਕਿਉਂਕਿ ਮੈਂ ਕਿਹੜਾ ਕੀਤਾ ਕੁਛ, ਉਹ ਡਰੂਗਾ? ਉਹ ਨਹੀਂ ਡਰੂਗਾ, ਮੈਂ ਕਿਹੜਾ ਕੀਤਾ ਕੁਛ, ਚੱਲ ਮੈਂ ਚੱਲਦਾ, ਅਤੇ ਜਿਹਨੇ ਕੀਤਾ ਹੋਊਗਾ ਉਹ ਡਰੇਗਾ, ਕਿਉਂ? ਉਹਨੂੰ ਪਤਾ ਮੈਂ ਕੀਤਾ, ਮੈਨੂੰ ਭੋਗਣਾ ਪਊਗਾ। ਅਤੇ ਜਿਹਨੇ ਕੀਤਾ ਹੀ ਨਹੀਂ ਉਹ ਭੋਗੂਗਾ ਕਿਉਂ? ਅਤੇ ਜੇ ਆਪਾਂ ਕਰਤਾ ਹੀ ਨਾ ਬਣਾਂਗੇ ਤਾਂ ਭੋਗਤਾ ਕਿੱਥੇ ਬਣਾਂਗੇ ਫਿਰ? ਚਲੋ ਵਿਸ਼ਵ ਤਾਮ ਜਾਤਾ, ਵਿਸ਼ਵ ਨਾਮ ਕੋ ਪ੍ਰਾਪਤ ਹੋਤੇ ਹੈ, ਅਰਥਾਤ ਵਿਸ਼ਵ ਨਾਮ ਵਾਲੇ ਹੋ ਜਾਤੇ ਹੈ। ਫਿਰ ਉਹਨਾਂ ਦਾ ਨਾਮ ਪੈ ਗਿਆ ਵਿਸ਼ਵ ਨਾਮਾ ਜੀਵ, ਠੀਕ ਹੈ। ਦੇਵ ਤ੍ਰਿੰਗ ਨਰਾਦਯਾ, ਔਰ ਵੇ ਵਿਸ਼ਵ ਨਾਮ ਵਾਲੇ ਜੀਵ ਹੀ ਦੇਵਤਾ ਤ੍ਰਿੰਕ ਮਨੁੱਖ ਆਦਿ ਵੇਦ ਸੇ ਅਨੇਕ ਪ੍ਰਕਾਰ ਕੇ ਬਣ ਜਾਤੇ ਹੈ। ਆਪਣੀ ਆਪਣੀ ਪ੍ਰਾਰਬਧ ਦੇ ਹਿਸਾਬ, ਕਰਮ ਦੇ ਹਿਸਾਬ, कोई पशु बन गया, कोई पक्षी बन गया, कोई सप बन गया, कोई डड्डू बन गया, कोई मनुष्य बन गया, कोई देवता बन गया, अपने अपने कर्मां दे हिसाब। हुण तुसीं सोचो जिन्हों तुसीं गल च रस्सा पा के बद्धा है मझ नूं, हो सकदा पिछले जन्म च बड़ा तगड़ा सेठ हो गए कोई, की पता बई को पता है
कोई, पता नहीं,
कोई पता नहीं ना, तो फिर साडा भी कोई पता नहीं जे, फिर साडा भी कोई पता नहीं जे की बनना। तो जे तुसी चाहुंदे जे आपां ओ त्रिंगा दी जोनियां च ना जाइए तो फिर सिमरन करो, जे तुसी चाहुंदे जे भी आपां ओ जोनियां टेढ़ियां मेढ़ियां जोनियां, उन्हां नूं कहिंदे टेढ़ी मेढ़ी जोनी, त्रिंग बने टेढ़ी मेढ़ी जून, त्रिंग जोनियां च नहीं जाना तो सिमरन करो, ठीक है। विश्व नाम वाले जीव ही देवता त्रिंग आदि, त्रिंग मनुष्य आदि बेसे अनेक प्रकार के बन जाते हैं, ते प्राग दर्शिनात ते देवता आदि के जीव स्वभाव से बाहर शब्द आदि के विषयों को देखने वाले हैं। उस स्वभाव उन्होंने कैसा पै गया, बाहर देखना अंदर नु नहीं देखना, उन्हें सब उन्हें बाहर देखना है अंदर नहीं देखना। देख लो केड़े स्वभाव बन गया, शब्द आदि विषयों को देखने वाले होते हो, शब्द आदि विषय पांच केड़े, शब्द स्पर्श रूप रस गंध, यही संसार है, इस तो बद संसार कोई नहीं है, की करेगा कोई, रूप देखेगा। ब्रह्मांड च गए ना, ये ब्रह्मांड की गल चल रही है, आते ब्रह्मांड च गए, ये जिहड़ा साडा एक ब्रह्मांड जे ते आपां बैठे हां 14 भवनां दे विच, सत नीचे आ सत उपर, तो उपर वाले सत्तां चों पहला साडा ही आ,
ठीक है जी,
ते साडे इस जिहड़ा नीचे वाला इहदे च वी फर्क है भाई, इहदे च वी फर्क है। हुण अपने पिंड च देखो पिंड च फर्क है, शहर च देखो शहर च फर्क है, देश विच देखो देश विच फर्क है, अपने पिंड च देख लो, कोई अमीर है कोई गरीब है, कोई सुखी है कोई दुखी है, कोई अमीर सुखी है गरीब दुखी है, कोई गरीब सुखी है अमीर दुखी है, देख लो ऐसे हाल शहर चल जाओ, शहर च और सुखी दिखेंगे और ज्यादा दुखी दिखेंगे, और विदेश चल जाओ ज्यादा सुखी दिखेंगे कम दुखी दिखेंगे, दुखी तो उठे भी है। इस हिसाब न प्रत्येक आत्मा को नहीं देखते, देख लो की कह रहे हैं, कहते बाहर देखते हैं विषयों को देखते हैं, शब्द स्पर्श रूप रस गंध ये जरा संसार है इनू देखते हैं, प्रत्येक आत्मा को नहीं देखते, वो की करते हैं अंदर 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 अपने नहीं जाते, बाहर ही घूमते रहते बस। तो हुण अपना ये तुसी देखो दिन दे 12 घंटे होए, 12 घंटे रात हुई 24 घंटे होए, 24 घंटे च आपां कितना अंदर गए, तो दूजे नूं छड्डो तुसी 24 घंटे निकल गए ना साडे, ते 24 घंटे च आपां कितना अंदर बैठे, उन्ना ही फिर सानू उस हिसाब नाल जूनी मिलूगी, ते 24 घंटे च आपां कितना बैठे अंदर, जे अंदर नहीं बैठे बाहर ही हाँ, तो फिर साड़ी जी गल चल रही साड़ी चल रही कि और किसी की चल रही है, देख लो तुसी हुण अपना विचार कर लो। प्रत्येक तत्व बोध विवर्जिता अंदर, क्योंकि वह अंतर आत्मा कुटस्थ चेतन के यथार्थ ज्ञान से रहित है, इस वास्ते वो अंदर नहीं जाते, उन्होंने पता ही नहीं भी अंदर की है। कोई बंदा है वो घर के बड़ा तगड़ा खजाना दबिया पिया होवे, उहदे उत्ते उह सुता है, उहदे उत्ते सौंदा भी है रोज, बड़ा खजाना राजे दा सत्तां पातशाहां दा खजाना दबिया उहदे थले, उत्ते सौंदा भी आ ते सारा दिन कम करदा मर जांदा, शामां नूं दो रुपयां दे वास्ते उह भी सुख दीआं नहीं मिलदीआं, तो की खजाना की करूगा।
ਇਸ ਤਰ੍ਹਾਂ ਗੁਰਬਾਣੀ ਵੀ ਆਉਂਦਾ ਜੀ
ਹਾਂਜੀ
ਵੀ ਇੱਕ ਸੇਜਾ ਤੇ ਪਏ ਨੇ ਦੋਏ ਜੀਵ ਔਰ ਪਰਮਾਤਮਾ ਪਰ ਮੇਲ ਨਹੀਂ ਹੋ ਰਿਹਾ
ਬਸ
ਸੇਜ ਇੱਕ ਤੇ ਪਏ ਨੇ
ਉਹੀ ਨਾ ਇਹ ਇੱਕ ਪਕਸ਼ੀ ਇਹ ਭਾਗਵਤ ਵਿੱਚ ਇੱਕ ਤੁਹਾਨੂੰ ਦੱਸਿਆ ਸੀ ਦ੍ਰਿਸ਼ਟਾਂਤ ਹੁੰਦਾ ਉਹ ਚ ਬ੍ਰਿਕਸ਼ਾ ਹੈ ਇੱਕ ਬ੍ਰਿਕਸ਼ ਹੈ ਉੱਥੇ ਦੋ ਪਕਸ਼ੀ ਹੈ ਪਕਸ਼ੀ ਸਮਾਨ ਹੈ ਬ੍ਰਿਕਸ਼ ਇੱਕ ਹੈ ਉੱਥੇ ਦੋ ਬੈਠੇ ਹੈ ਪਕਸ਼ੀ ਸਮਾਨ ਹੈ ਮਤਲਬ ਦੋਨੋਂ ਚੇਤਨ ਹੈ ਇੱਕ ਚੁੱਪ ਕਰਕੇ ਬੈਠਾ ਦੇਖੀ ਜਾਂਦਾ ਕੁਛ ਨਹੀਂ ਕਰਦਾ ਔਰ ਦੂਸਰਾ ਉਹ ਕਰਮ ਕਰਦਾ ਹੈ ਉਹਦੇ ਫਲ ਵੀ ਭੋਗਦਾ ਸੁੱਖ ਦੁੱਖ ਭੋਗ ਰਿਹਾ ਉਹ ਕਰਮ ਵੀ ਚੰਗੇ ਮਾੜੇ ਕਰ ਰਿਹਾ ਉਹਦੇ ਫਲ ਵੀ ਭੋਗ ਰਿਹਾ ਇੱਕ ਸ਼ਾਂਤੀ 'ਚ ਬੈਠਾ ਉਹ ਕੌਣ ਹੋਇਆ ਉਹ ਸਾਕਸ਼ੀ ਇੱਕ ਚਿਦਾਭਾਸ ਚਿਦਾਭਾਸ ਕੰਮ ਕਰਦਾ ਹੈ ਔਰ ਸਾਕਸ਼ੀ ਸ਼ਾਂਤੀ 'ਚ ਬੈਠਾ ਹੁੰਦਾ ਨਾ
ਦੇਖ ਲਓ
ਉਹ ਹੀ ਇਹ ਕਹਿ ਰਹੇ ਆ
ਉਹੀ ਹੈ ਜੀ
ਉਹ ਵੀ ਉਹੀ ਇਹ ਕਹਿ ਰਹੇ ਕੀ ਕਹਿ ਰਹੇ ਆ ਕਹਿੰਦੇ ਉਹ ਜਿਹੜਾ ਤੱਤ ਸੁੰਨ ਹੈ ਨਾ ਉਹ ਅੰਦਰ ਤੇ ਜਾਂਦਾ ਨੀ ਬਾਰ ਬਾਰ ਦੌੜਾ ਫਿਰਦਾ ਜਿਹੜਾ ਅੰਦਰ ਵਾਲਾ ਬੈਠਾ ਹੈ ਕੁਟਸਥ ਉਹਨੂੰ ਦੇਖੇ ਤੇ ਮੁਕਤ ਹੋ ਜਾਵੇ ਉਹਦੇ ਨਾਲ ਤਾਂ ਸਾਡੀ ਗੱਲ ਨੀ ਬਣਦੀ ਉਹਦੇ ਨਾਲ ਆਪਾਂ ਗੱਲ ਵੀ ਨੀ ਕਰਨੀ ਚਾਹੁੰਦੇ ਹੁਣ ਇੱਕ ਬੰਦਾ ਤੁਹਾਨੂੰ ਪਹਿਲਾਂ ਵੀ ਦ੍ਰਿਸ਼ਟਾਂਤ ਦਿੱਤਾ ਸੀ ਤੁਹਾਡੇ ਘਰ ਕੋਈ ਪ੍ਰਾਹੁਣਾ ਆਇਆ ਬੜੇ ਸਾਲਾਂ ਬਾਅਦ ਆਇਆ ਬਹੁਤ ਨਜ਼ਦੀਕੀ ਸੰਬੰਧ ਹੈ ਤੁਹਾਡਾ ਉਹਦੇ ਨਾਲ ਠੀਕ ਹੈ ਆਓ ਜੀ ਉਹਨੂੰ ਅੰਦਰ ਬਿਠਾ ਲਿਆ ਬਿਠਾ ਕੇ ਆਪ ਬਾਹਰ ਨਿਕਲ ਕੇ ਆਪਣੇ ਬਾਹਰ ਕੰਮ ਕਰਦੇ ਰਹੇ ਸਾਰਾ ਦਿਨ ਉਹਨੂੰ ਆ ਕੇ ਪੁੱਛਿਆ ਵੀ ਨਾ ਉਹ ਦੁਬਾਰਾ ਆਊਗਾ ਤੁਹਾਡੇ ਕੋਲ ਉਹ ਪ੍ਰਸੰਨ ਹੋ ਜਾਊਗਾ ਇਹੀ ਹਾਲ ਸਾਡਾ ਹੈ ਉਹ ਸਾਡੇ ਅੰਦਰ ਜਿਹੜਾ ਪਰਮਾਤਮਾ ਬੈਠਾ ਹੈ ਉਹਦੇ ਨਾਲ ਆਪਾਂ ਗੱਲ ਨਹੀਂ ਕਰਦੇ ਆ ਬਾਹਰ ਜਿਹੜੇ ਝੂਠਾ ਸੰਸਾਰ ਆ ਉਹਦੇ ਨਾਲ ਰੁੱਝੇ ਫਿਰਨ ਡਏ ਉਹਦੇ ਵੱਲ ਦੇਖਿਆ ਵੀ ਨਹੀਂ ਕਦੇ ਉਹ ਸਾਡੇ ਨਾਲ ਪ੍ਰਸੰਨ ਹੋ ਜਾਊ ਉਹਦੇ ਨਾਲ ਤਾਂ ਆਪਾਂ ਗੱਲ ਨਹੀਂ ਕਰਦੇ ਬਈ ਕਿੱਦਾਂ ਗੱਲ ਬਣੇਗੀ ਚਲੋ ਕਿੱਥੇ ਚੱਲ ਗਿਆ ਜੀ
ਸ਼ਲੋਕ ਚਲੋ ਜੀ
ਤੀਵਾਂ ਅੱਛਾ ਗੁਰੂ ਤੇ ਕਰਮ ਭੋਗਾਇਆ ਕਰਮ ਕਰਤੂ ਚਾ ਬੁੰਜਤੇ ਕੰਮ ਕਰਦਾ ਹੈ ਉਹਦੇ ਫਲ ਭੋਗਦਾ ਹੈ ਫਿਰ ਕੰਮ ਕਰਦਾ ਫਿਰ ਫਲ ਭੋਗਦਾ ਦੇਖ ਲਓ ਨਾਦਮ ਕੀਟਾ ਦੇਖ ਲਓ ਕੀ ਕਹਿ ਰਹੇ ਕਹਿੰਦਾ ਨਦੀ ਚ ਭਵਰ ਦੇ ਵਿੱਚ ਕੋਈ ਕੀੜਾ ਫਸਿਆ ਹੋਵੇ ਉਹ ਕੀ ਕਰੂਗਾ ਉਹਦੇ ਚ ਘੁੰਮਦਾ ਰਹੂਗਾ ਬਾਈ ਜਾ ਸਕਦੇ ਹੁਣ ਆਪਣੇ ਸੁੱਖ ਦਾ ਹੁਣ ਅਨੁਮਾਨ ਲਗਾ ਲਿਓ ਭਾਗਵਤ ਵਿੱਚ ਹੋਰ ਗ੍ਰੰਥਾਂ ਵਿੱਚ ਵੀ ਹੈ ਜਿਹੜੇ ਅਸੀਂ ਪੜ੍ਹੇ ਆ ਉਹਨਾਂ 'ਚ ਕਹਿੰਦੇ ਆ ਕੋਈ ਬੰਦਾ ਬਹਿੰਦਾ ਜਾ ਰਿਹਾ ਸਾਰਾ ਸੰਸਾਰ ਕਹਿੰਦਾ ਕੋਈ ਨਦੀ ਬਹਿ ਰਹੀ ਹੈ ਕਿਹੜੀ ਹੈ ਭਵ ਸਾਗਰ ਦੀ ਨਦੀ ਇਹਦੇ ਸਾਰੇ ਜੀਵ ਬਹਿ ਤੇ ਜਾ ਰਹੇ ਆ ਕਿਸੇ ਨੇ ਤਿਣ ਪਕੜ ਲਈ ਆ ਕਿਨਾਰੇ ਤੋਂ ਕਿਸੇ ਨੇ ਬ੍ਰਿਕਸ਼ ਦੀ ਜੜ ਪਕੜੀ ਆ ਉਹਨੂੰ ਸੁਖੀ ਸਮਝ ਰਿਹਾ ਬਾਕੀਆਂ ਨੂੰ ਰੁੜਦਿਆਂ ਨੂੰ ਦੇਖ ਰਿਹਾ ਜਾ ਕੇ ਆਹ ਉਹ ਰੁੜਦੇ ਜਾ ਰਿਹਾ ਮੈਂ ਤਾਂ ਬਚਿਆ ਉਹ ਕਿੰਨਾ ਕੁ ਬਚਿਆ ਕਿੰਨਾ ਕੁ ਸੁੱਖ ਹੈ ਉਹਨੂੰ ਬਸ ਇੰਨਾ ਕੁ ਸੁੱਖ ਸਾਨੂੰ ਉਹ ਰੁੜਦੇ ਜਾ ਰਹੇ ਸਾਰੇ ਕਿਸੇ ਦੇ ਹੱਥ 'ਚ ਟੇੜਾ ਆ ਗਈ ਘਾਹ ਦੀ ਉਹਨੂੰ ਫੜ ਲਿਆ ਕਿਸੇ ਨੇ ਜੜ ਨੂੰ ਫੜ ਲਿਆ ਕਿਸੇ ਨੇ ਐਸੇ ਮਿੱਟੀ ਨੂੰ ਫੜ ਲਿਆ ਕੋਈ ਜ਼ਿਆਦਾ ਕੀਤਾ ਤੇ ਕਿਨਾਰੇ 'ਚ ਬੈਠਾ ਹੈ ਤੇ ਫਿਰ ਹੋਇਆ ਕੀ ਥੋੜਾ ਜ਼ਿਆਦਾ ਪਾਣੀ ਆ ਤੇ ਸਾਰੇ ਗਏ ਉਹ ਹਾਲ ਸਾਡਾ ਹੈ ਥੋੜੇ ਜਿਹੇ ਸੁੱਖ ਨੂੰ ਦੇਖ ਕੇ ਬਸ ਉਹਨੂੰ ਫੜ ਲਿਆ ਬਸ ਆਪਾਂ ਤੇ ਸੁਖੀ ਹਾਂ ਜਿੰਨਾ ਕੁ ਸੁੱਖ ਮਿਲਿਆ ਬਸ ਉਹਨੇ ਜੀ ਸਿਮਟ ਕੇ ਬਸ ਹੋ ਗਿਆ ਬਹੁਤ ਕਿਰਪਾ ਭਗਵਾਨ ਦੀ ਇਹ ਬਸ ਕਰੇ ਜੀ ਪ੍ਰਧਾਨ ਜੀ ਕੱਲ੍ਹ ਅਰਥ ਚਲਾਵਾਂਗੇ ਹਮ ਟਾਈਮ ਵੀ ਹੋ ਗਿਆ ਠੀਕ ਹੈ